श्रीनानक पद पंकज वंदन पद पंकज वंदन रायंगद दुख निकंदन अमरदास गुर हृदय आओ गुर हृदय आओ रामदास गुण गावो
श्री अर्जन
विघ्नन के नाशक विघ्नन के नाशक
गोविंद शुभ सुमत
पर काशक
हर राय नमो
कर जोरी नमो कर जोरी
कृष्ण मनाय
बहोरी
बहादुर परम
कृपाल परम कृपाल
श्री गुरु गोविंद सिंह
विशाल पुन पुन शीसा जी पुन पुन शीसा
मनों बार बार
जगदीसा
जिसमें अमृत ज्ञान है
मानक भगत वैराग
गुरु ग्रंथ साहिब उदद
बंदो कर अनुराग
श्री गुरु शब्द कमाए जिन
जीते पंच विकार
तिन संतन का बंदना
सिर चरणन पर धार
वै शिव तक सामंदी नूर अरसों
पुरसों चटी है
डिठे सचे पातशाह
मल जन्म जन्म दी कटी है
डिठे सचे पातशाह
मल जन्म जन्म दी कटी है सतनाम श्री वाहिगुरु साहिब जी जीव शरीर मनो बिचर्यो बिराकुल ते उर व्याकुल पहारे बोलवा नाहे बने गुर अगरज संकट तूषण ठान सहारे जीव शरीर मनो बिचर्यो बिराकुल ते उर व्याकुल पहारे
वाहिगुरु जी का खालसा वाहिगुरु जी की फतेह परम सत्कारयोग गुरु स्वरूप गुरु खालसा सतसंग जीओ आप सरबत माई भाई गुरु नानक के पावन दरबार विच हमेशा की तरह अपने श्वासों की पूंजी नूं सफलियां करन वास्ते गुरु नानक दे 11वें स्वरूप श्री गुरु ग्रंथ साहिब जी की हजूरी दे अंदर कथा कीर्तन का लाभ प्राप्त श्वासों नूं सफले करन वास्ते कर रहे हो। रागी सिंह साहबाना ने कीर्तन द्वारा आप जी नूं निहाल कीता है। कीर्तन की बहुत बड़ी महत्ता है। नौदा भगती दे विच नौ प्रकार की भगती विच प्रधान भगती मनी गई है। कीर्तन द्वारा स्वास सफले कीते हुण जो लड़ीवार कथा चल रही है अपने पुन्ना विच वाधा करन वास्ते और गुरसिठी विच परपक होण वास्ते ਇਹ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਜਾਣਕਾਰੀ ਕਿ ਕਿਸ ਗੁਰੂ ਨੇ ਕਿਸ ਜਾਮੇ ਵਿੱਚ ਕਿਹੜੇ ਕਿਹੜੇ ਕਰਤੱਵ ਕੀਤੇ ਅਤੇ ਇਤਿਹਾਸ ਦੀ ਜਾਣਕਾਰੀ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਸੁਣ ਹਰ ਕਥਾ ਉਤਾਰੀ ਮੈਂ कथा मन दे विच भावना पैदा करती है। कथा मन नूं टिकण दा सवाब बनाउंदी है कि नाम विच किवें टिकणा। कथा विच सौखे तरीके नाल मन टिक जांदा है, बिना जतन कीतिआं ही। ते कथा सुनदिआं सुनदिआं मन जिहड़ा है ਉਹ ਕਥਾ ਦੇ ਵਿੱਚ ਜੁੜਦਿਆਂ ਜੁੜਦਿਆਂ ਇੱਕ ਦਿਨ ਇਹਨੂੰ ਜੁੜਨ ਦਾ ਸੁਭਾਅ, ਇਹਨੂੰ ਟੰਗ ਤਰੀਕਾ ਆ ਜਾਂਦਾ ਵੀ ਇਉਂ ਜੁੜੀਦਾ। ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਕਥਾ ਸਭ ਤੋਂ ਸੌਖਾ ਤਰੀਕਾ ਹੈ, ਜਿਹਦੇ 'ਚ ਕੋਈ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਸੁਭਾਓ ਮਨ ਬਿਰਤੀਆਂ ਇਕਾਗਰ ਕਰੋ। ਲੜੀਵਾਰ ਇਤਿਹਾਸ, ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਵਚਨ ਕਰ ਦਿੱਤਾ ਸੀ ਕਿ ਪੁਰਖਾ ਹੋਣ ਤੋਂ ਇੱਥੇ ਵਾਪਸ ਨਹੀਂ ਆਉਣਾ ਹੈ, ਤੁਸੀਂ ਆਪਣੇ ਨਗਰ ਖੰਡੂਰ ਚਲੇ ਜਾਓ ਅਤੇ ਅਸੀਂ ਹੁਣ ਬਾਕੀ ਦੇ ਸੰਸਾਰ ਦੇ ਜਿਹੜੇ ਕੰਮ ਹਨ ਉਹ ਤੁਹਾਡੀ ਦੇਹ ਵਿੱਚ ਬੈਠ ਕੇ ਕਰਾਂ। ਸਰੀਰ ਤੁਹਾਡਾ ਹੋਏਗਾ, ਵਚਨ ਕੀਤਾ ਸੀ ਕਿ ਹੇ ਭਾਈ ਲਹਿਣਾ, ਤੇਰੀ ਤੇ ਮੇਰੀ ਜੋਤ ਇੱਕ ਹੋ ਗਈ। ਗੁਰੂ ਅੰਗਦ ਦੇਵ ਜੀ ਹੱਥ ਜੋੜੀ ਬੈਠੇ, ਦਾਤਾ ਆਪ ਹੀ ਜਾਣਦੇ ਹੋ, ਮੈਂ ਕੁਛ ਨਹੀਂ ਕਹਿ ਸਕਦਾ। ਕਹਿੰਦੇ ਹੋਏ ਬਾਤ ਇਹ ਹੈ ਵੀ ਜਦੋਂ ਜੋਤ ਇੱਕ ਹੈ ਤਾਂ ਸਰੀਰ ਦੋ ਕਾਹਦੇ ਲਈ ਰੱਖਣੇ। ਝੱਟ ਹੀ ਭਾਈ ਲੈਣਾ ਜੀ ਸਮਝ ਗਏ, ਕਹਿਣ ਲੱਗੇ ਮਹਾਰਾਜ ਫਿਰ ਮੈਂ ਆਪਣਾ ਸਰੀਰ ਸਮਾਪਤ ਕਰ ਦੇਣਾ। ਕਹਿੰਦੇ ਨਹੀਂ, ਰੱਬੀ ਹੁਕਮ ਇਹ ਹੈ ਕਿ ਤੇਰੇ ਸਰੀਰ ਵਿੱਚ ਬਹਿ ਕੇ ਬਾਕੀ ਦੇ ਕਾਰਜ ਕਰਨੇ। ਇਸ ਕਰਕੇ ਕਿਹਾ ਨਾ ਬਾਬਾ ਗੋਰ ਨਾ ਬਾਬਾ ਮੜੀ, ਗੁਰ ਅੰਗਦ ਕੇ ਹੀ ਹੈ ਮਾਹੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉਂ ਤਤ ਮਦਾਇਓ। ਜੋਤ ਓਹਾ ਜੁਗਤ ਸਾਏ, ਸਾਏ ਕਾਇਆ ਫੇਰ ਬਦਲਦੀ ਹੈ। ਸਰੀਰ ਬਦਲਿਆ, ਜੋਤ ਤੇ ਜੁਗਤ ਉਹੀ ਹੈ। ਭਾਵਨਾ ਕੈਸੀ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਛੋੜੇ ਦਾ ਅਸਰ ਕਿੰਨਾ ਗੁਰੂ ਅੰਗਦ ਦੇਵ ਮਹਾਰਾਜ ਦੇ ਮਨ ਦੇ ਉੱਤੇ ਹੈ, ਉਹ ਪਿੱਛੇ ਕੁਝ ਆਪ ਜੀ ਵਿਚਾਰ ਸਵਈਏ ਦੇ ਸੁਣ ਚੁੱਕੇ ਹੋ। ਹਰ ਦਸ਼ਾ ਐਸੀ ਹੋ ਗਈ ਹੈ ਕਿ ਜਿਸ ਤਰ੍ਹਾਂ ਜੀਵ ਆਤਮਾ ਸਰੀਰ ਨੂੰ ਤਿਆਗ ਕੇ ਉਸ ਵੇਲੇ ਦੁਖੀ ਹੁੰਦਾ, ਕਿਉਂਕਿ ਦੋ ਦੁੱਖ ਸੰਸਾਰ ਵਿੱਚ ਸਭ ਤੋਂ ਵੱਡੇ ਮੰਨੇ ਆ। ਇੱਕ ਤਾਂ ਜੰਮਣ ਵੇਲੇ ਜਿਹੜਾ ਦੁੱਖ ਜੀਵ ਨੂੰ ਹੈ, ਜਨਮ ਲੈਣ ਵਾਲੇ ਨੂੰ, ਉਹ ਦੁੱਖ ਕਿਸੇ ਨੂੰ ਬਿਆਨ ਨਹੀਂ ਕਰ ਸਕਦਾ, ਉਹਦੇ ਕੋਲ ਜ਼ਬਾਨ ਨਹੀਂ ਹੈ। ਤੇ ਮਾਂ ਕੁਝ ਆਪਣਾ ਦੁੱਖ ਦੱਸ ਸਕਦੀ ਹੈ, ਬੱਚੇ ਨੂੰ ਜਨਮ ਦੇਣ ਦਾ ਜਣੇਪੇ ਦੀਆਂ ਪੀੜਾਂ ਦੱਸ ਸਕਦੀ ਹੈ, ਲੇਕਿਨ ਬੱਚਾ ਨਹੀਂ। ਜੰਮਣ ਮਰਨ ਕਾ ਵੱਡਾ ਮੁਸ਼ਕਲ। ਅਨੁਮਾਨ ਲਾਇਆ ਕਿ ਸਰੀਰ ਤਿਆਗਣ ਵੇਲੇ ਵਿਸ਼ਿਸ਼ਟ ਪ੍ਰਾਣ ਦੇ ਅੰਦਰ, ਆਤਮ ਪ੍ਰਾਣ ਦੇ ਅੰਦਰ ਐਸਾ ਕਥਨ ਕੀਤਾ ਕਿ 70,000 ਬਿੱਛੂ ਇਕੱਠਾ ਡੰਗ ਮਾਰ ਦੇਵੇ ਕਿਸੇ ਦੇ। ਜਿੰਨੀ ਤਕਲੀਫ, ਜਿੰਨੀ ਜਲਨ, ਬਿੱਛੂ ਤਾਂ ਇੱਕ ਲੜ ਜਾਏ ਤੜਫਾ ਦਿੰਦਾ ਸਾਸ ਜੀ। ਸ਼ਾਇਦ ਤੁਸੀਂ ਕਦੇ ਕਿਸੇ ਦੇ ਬਿੱਛੂ ਲੜਿਆ ਨਹੀਂ ਦੇਖਿਆ, ਤੁਹਾਡੇ ਵਿੱਚੋਂ ਜਿਹਨਾਂ ਨੇ ਦੇਖਿਆ ਉਹ ਚੰਗੀ ਤਰ੍ਹਾਂ ਜਾਣਦਾ ਹੋਇਆ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ 1971 ਵਿੱਚ ਰਿਖੀ ਕੇਸ ਇੱਕ ਮਹਾਤਮਾ ਦੇ ਬਿੱਛੂ ਲੜਿਆ ਸੀ। ਉਸ ਮਹਾਤਮਾ ਦਾ ਤੜਫਦਾ ਹੋਇਆ ਸਰੀਰ ਅੱਜ ਵੀ ਮੇਰੇ ਅੱਖਾਂ ਦੇ ਸਾਹਮਣੇ ਉਹ ਮਸ਼ੀਨ ਆ ਜਾਂਦਾ। ਜਦੋਂ ਉਸ ਨੂੰ ਕਿਹਾ ਕਿ ਮਹਾਤਮਾ ਹੈ ਤੂੰ ਥੋੜਾ ਜਿਹਾ ਪਾਣਾ ਮਨ, ਇੰਨੀ ਹਾਹ ਕੁਰਲਾਵ, ਕਹਿੰਦਾ ਜੇ ਮੇਰੀ ਲੱਤ ਨੂੰ ਕੱਟ ਦਿਓ ਮੈਨੂੰ ਕੋਈ ਤਕਲੀਫ ਨਹੀਂ। ਮੇਰੀ ਲੱਤ ਇਉਂ ਹੈ ਜਿਵੇਂ ਮੱਚਦੀ ਭੱਠ ਦੇ ਵਿੱਚ ਦਿੱਤੀ ਹੁੰਦੀ ਹੈ ਨਾ, ਕੋਲਿਆਂ ਦੇ ਉੱਤੇ ਰੱਖੀ ਹੁੰਦੀ ਹੈ। ਸੱਪ ਦੇ ਡੰਗਿਆਂ ਬੇਹੋਸ਼ ਹੋ ਜਾਏਗਾ, ਮਰ ਜਾਏਗਾ, ਲੇਕਿਨ ਜਲਨ ਨਹੀਂ ਹੈ, ਬਿੱਛੂ ਤੜਫਾਉਂਦਾ। ਇੱਕ ਬਿੱਛੂ ਇੰਨਾ ਤੜਫਾਉਂਦਾ ਹੈ। ਔਰ ਫਿਰ ਉਹ ਮਹਾਤਮਾ ਜਿਹਦਾ ਅੱਠ ਦਿਨ ਸਵਾਸ ਚੜਾ ਕੇ ਪ੍ਰਾਣਾਂ ਨੂੰ ਦਸਮ ਦੁਆਰ ਰੱਖਣ ਦੀ ਸਮਰੱਥਾ ਰੱਖਦਾ ਸੀ, ਉਹ ਕਹਿੰਦਾ ਵੀ ਜਿਹੜਾ ਮੇਰਾ ਗੁਰੂ ਸੀ ਉਹ ਇੱਕ ਸਾਲ ਪ੍ਰਾਣ ਚੜਾ ਕੇ, ਜਿਹਦੇ ਕੋਲੋਂ ਕਹਿੰਦਾ ਮੈਂ ਵਿਦਿਆ ਸਿੱਖੀ, ਇੱਕ ਸਾਲ ਪ੍ਰਾਣ ਚੜਾ ਕੇ ਇੱਕੋ ਹੀ ਚੌਂਕੜੇ ਇੱਕ ਸਾਲ ਲੰਘਾ ਸਕਦਾ ਸੀ। ਇਹ ਅਜੇ ਕੱਲ੍ਹ ਦੀਆਂ ਗੱਲਾਂ ਨੇ, 1971 ਦੀ ਬਾਤ ਮੈਂ ਦੱਸ ਰਿਹਾ। ਉਹ ਇਸ ਕਰਕੇ ਵੀ ਅੱਗੇ ਵਿਚਾਰ ਐਸੀ ਆ ਰਹੀ ਹੈ ਕਿਸੇ ਨੂੰ ਉਹਦੇ 'ਤੇ, ਕਿਉਂਕਿ ਅੱਜ ਅਲਪ ਗਿਆਨ ਦੇ ਕਾਰਨ, ਅਗਿਆਨ ਦੀ ਬਹੁਲਤਾ ਹੋਣ ਕਾਰਨ ਜਲਦੀ ਜਲਦੀ ਸ਼ੰਕਾ ਫੁਰਦੀਆਂ, ਇਹ ਐਸਾ ਕਿਵੇਂ ਹੋ ਸਕਦਾ ਜੀ। ਕਿਉਂਕਿ ਹਰ ਇੱਕ ਬੰਦੇ ਦਾ ਮਾਪਦੰਡ ਉਹਦੇ ਕੋਲ ਹੈ, ਉਹਦਾ ਪੈਮਾਨਾ ਕੋਲ ਹੈ ਉਹਦੇ। ਉਹਨੇ ਇਹ ਨਹੀਂ ਦੇਖਣਾ ਕਿ ਮੇਰਾ ਪੈਮਾਨਾ ਛੋਟਾ ਹੈ, ਨਹੀਂ ਨਹੀਂ ਨਹੀਂ, ਉਹਨੇ ਤਾਂ ਉਸੇ ਨਾਲ ਮਿਲਣਾ ਸ਼ੁਰੂ ਕਰ ਦੇਣਾ। ਜਿਹਨੂੰ ਮਿਲ ਰਿਹਾ ਉਹ ਬਹੁਤ ਵੱਡਾ, ਉਹਦੇ ਪੈਮਾਨੇ 'ਚ ਆ ਨਹੀਂ ਰਿਹਾ। ਅਤੇ ਉਹ ਕਹਿੰਦਾ ਨਹੀਂ ਜੀ, ਹੋ ਹੀ ਨਹੀਂ ਸਕਦਾ ਕਿਉਂਕਿ ਮੇਰੇ ਪੈਮਾਨੇ ਵਿੱਚ ਨਹੀਂ ਆਇਆ। ਇਹ ਨਹੀਂ ਕਹਿਣਾ ਵੀ ਪੈਮਾਨਾ ਹੀ ਛੋਟਾ ਹੈ। ਤੋ ਇਸ ਕਰਕੇ ਵੀ 70,000 ਬਿੱਛੂ ਦੇ ਲੜਨ ਦੀ ਤਕਲੀਫ, ਕਹਿੰਦੇ ਜਿੰਨੀ 70,000 ਬਿੱਛੂ ਦੇ ਲੜਨ ਦੀ ਤਕਲੀਫ ਹੈ, ਇੰਨੀ ਜੀਵ ਆਤਮਾ ਜਦੋਂ ਸਰੀਰ ਨੂੰ ਤਿਆਗਦਾ ਹੈ ਉਸ ਵੇਲੇ ਤਕਲੀਫ ਹੁੰਦੀ ਹੈ, ਇਹ ਲਿਖਿਆ ਹੋਇਆ ਪੁਰਾਣਾ ਦੇ ਅੰਦਰ। ਅਤੇ ਫਰੀਦ ਸਾਹਿਬ ਨੇ ਇਸੇ ਦੁੱਖ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ, ਜਿੰਦ ਨਮਾਣੀ ਕੱਢੀਐ ਹੱਡਾਂ ਕੋ ਕੜਕਾਏ। ਵਾਰ ਵਾਰ ਇਹ ਦੁੱਖ ਦੇ ਨਾਲ ਸਾਨੂੰ ਸਾਹਮਣਾ ਕਰਨਾ ਪੈਂਦਾ, ਜਨਮ ਦਾ ਦੁੱਖ, ਫਿਰ ਮਰਨ ਦਾ ਦੁੱਖ। ਵਿਚਾਲੇ ਵਿਚਾਲੇ ਖਾਣ ਪੀਣ ਭੋਗਣ ਦੇ ਥੋੜੇ ਜਿਹੇ ਸੁੱਖ ਪਹਿਨ ਕੇ ਅਸੀਂ ਸਮਝਦੇ ਹਾਂ ਵੀ ਪਤਾ ਨਹੀਂ ਇਹ ਭੋਗ ਇਹ ਪਦਾਰਥ ਇਹ ਸਾਨੂੰ ਸਦਾ ਬਣੇ ਰਹਿਣਗੇ, ਮੌਤ ਦਾ ਦੁੱਖ ਨਹੀਂ ਦਿਖ ਰਿਹਾ। ਤੇ ਉਹ ਤੋਂ ਕਿਵੇਂ ਬਚ ਹੁੰਦਾ? ਜੇਕਰ ਸਾਹਿਬ ਮਨੋਹ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਵੇ, ਫਿਰ ਸੌਖਾ ਹੋਵੇਗਾ। ਤੋ ਇਸ ਕਰਕੇ ਸਾਧ ਜੀ ਦਾ ਪ੍ਰਮਾਣ ਦਿੱਤਾ, ਜਿਵੇਂ ਜੀਵ ਆਤਮਾ ਸਰੀਰ ਨੂੰ ਜਦੋਂ ਛੱਡਦਾ ਹੈ ਬਹੁਤ ਵੱਡੀ ਤਕਲੀਫ ਹੁੰਦੀ ਹੈ। ਪਟਿਆਲੇ ਦੇ ਕੋਲ ਇੱਕ ਨਗਰ ਦੇ ਵਿੱਚ ਉਹਦੇ ਪੁੱਤਰ ਨੇ ਦੱਸਿਆ, ਜਦੋਂ ਮੈਂ ਉਹਦੇ ਕੋਲ ਅਫਸੋਸ ਕਰਨ ਗਿਆ ਵੀ ਤੇਰਾ ਪਿਤਾ ਜੀ ਚੜ੍ਹਾਈ ਕਰ ਗਏ, ਕਹਿੰਦਾ ਬਾਬਾ ਜੀ ਜਦੋਂ ਅੰਤ ਦਾ ਵੇਲਾ ਆ ਗਿਆ ਨਾ, ਕਹਿੰਦਾ ਬਾਪੂ ਮੇਰਾ ਮੈਨੂੰ ਕਹੇ ਵੀ ਮੈਨੂੰ ਆਪਣੀ ਬੁੱਕਲ 'ਚ ਲੁਕੋ ਲੈ। ਕਹਿੰਦਾ ਮੈਂ ਕਿੱਥੋਂ ਲੁਕੋ ਲੈਂਦਾ ਬਾਪੂ ਨੂੰ, ਮੈਂ ਤਾਂ ਆਪ ਜਿੱਦਣ ਜਾਣਾ ਲੁਕੋ ਨਹੀਂ ਸਕਦਾ। ਕਹਿੰਦਾ ਜੀ ਸੱਚੀ ਗੱਲ ਹੈ ਵੀ ਜਿਵੇਂ ਮੈਂ ਬਾਪੂ ਦੀ ਬੁੱਕਲ ਦੇ ਵਿੱਚ ਨਿਆਣਾ ਹੁੰਦਾ ਵੜਦਾ ਸੀ ਨਾ, ਬਾਪੂ ਮੇਰਾ ਮਰਨ ਵੇਲੇ ਮੇਰੀ ਬੁੱਕਲ 'ਚ ਮਰਿਆ, ਕੋਈ ਰੱਖ ਥੋੜ੍ਹੀ। ਇਹ ਚਾਰ ਕੁ ਦਿਨ ਦੀਆਂ ਨਿੰਦਿਆ ਚੁਗਲੀ ਬੁਰਾ ਭਲਾ ਇਸੇ ਵਾਸਤੇ ਮਿਲਿਆ ਸਿਰੇ, ਵਾਹਿਗੁਰੂ ਵਾਹਿਗੁਰੂ ਕਹਿ ਕੇ ਗਾਹਾਂ ਦਾ ਫਿਕਰ ਕਰਕੇ ਆਪਣਾ ਉਹ ਨਾਮ ਧਨ ਇਕੱਠਾ ਕਰੀਏ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਾਈ। ਸਹਿਤਾ ਜਿੱਥੋਂ ਮਿਲਣੀ ਹੈ, ਆਹ ਹੁਣ ਕਥਾ ਕੀਰਤਨ ਦੀ ਸਹਿਤਾ ਮਿਲਣੀ ਹੈ ਸਾਨੂੰ, ਇਹ ਦਰਗਾਹੇ ਹਾਜ਼ਰੀਆਂ ਸਾਡੀਆਂ ਕਬੂਲ ਹੋ ਰਹੀਆਂ। ਸੋ ਆਓ ਮਨ ਵਰਤੀ ਕਾਗਰ ਕਰਕੇ ਸੁਣੋ ਜੇ।
ਸ੍ਰੀ ਵਾਹਿਗੁਰੂ ਜੀ, ਜੀਵ ਸਰੀਰ ਮਨੋ ਵਿਚਰਿਓ ਬਿਰਹ ਕੁਲ।
ਜਦੋਂ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਵੀ ਭਾਈ ਹੁਣ ਤੋਂ ਬਾਅਦ ਜੇ ਕਿਸੇ ਨੇ ਮੇਰੇ ਦਰਸ਼ਨ ਕਰਨੇ ਨੇ ਤੇ ਉਹ ਇਹਨਾਂ ਦੇ ਦਰਸ਼ਨ ਕਰੋ, ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵੇ ਤੇ ਦੀਵਾ, ਇਹ ਹੁਣ ਮੇਰਾ ਸਰੂਪ ਹੈ। ਜਦੋਂ ਰਿੱਧੀਆਂ ਸਿੱਧੀਆਂ ਸਾਰੀਆਂ ਬਖਸ਼ਦਿਆਂ ਕਹਿੰਦੇ ਪੁਰਖਾ ਹੁਣ ਆਪਣੀ ਜ਼ਬਾਨ ਨੂੰ ਸੰਭਾਲ ਕੇ ਰੱਖਣਾ, ਜੇ ਸੁਭਾਵਕ ਵੀ ਕਹਿ ਦਿੱਤਾ ਉਹ ਵੀ ਪੂਰਾ ਹੋਇਆ ਕਰੇਗਾ। ਕਿਸੇ ਦਾ ਨੁਕਸਾਨ ਨਾ ਹੋ ਜਾਏ ਮੇਰੀ ਸਿੱਖ ਦੀ ਜ਼ਬਾਨ ਨਾਲ। ਤੋ ਇਸ ਕਰਕੇ ਬਖਸ਼ਾਂ ਕਰਕੇ ਜਦੋਂ ਤੋਰਿਆ ਫਿਰ ਵਿਛੜ ਨੂੰ ਜੀ ਨਹੀਂ ਸੀ ਕਰਦਾ, ਤੇ ਚਾਰ ਦੁੱਖ ਸੰਸਾਰ ਦੇ ਵਿੱਚ ਵੱਡੇ ਮੰਨੇ ਗਏ ਨੇ ਗੁਰਬਾਣੀ ਵਿੱਚ, ਤੇ ਉਹਨਾਂ ਦੇ ਵਿੱਚ ਵਿਛੋੜੇ ਦਾ ਦੁੱਖ ਜਿਹੜਾ ਬਹੁਤ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਪਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਬੈਦ ਨਾ ਪੋਲੇ ਦਾਰੂ ਲਾਏ। ਇਹਨਾਂ ਦੇ ਵਿੱਚ ਜੇਠਾ ਮੰਨਿਆ ਵੱਡਾ ਦੁੱਖ ਜਿਹੜਾ ਵਿਛੋੜੇ ਦਾ, ਇਹ ਸਾਰਿਆਂ ਤੋਂ ਵੱਡਾ ਦੁੱਖ। ਕਬੀਰ ਸਾਹਿਬ ਨੇ ਇਸ ਵਿਛੋੜੇ ਦੇ ਦੁੱਖ ਨੂੰ ਅਨੁਭਵ ਕਰਦਿਆਂ ਹੋਇਆਂ ਇਹ ਕਿਹਾ ਕਿ ਕਬੀਰ ਬਿਰਹੋਂ ਭਿਅੰਗਮ ਮਨ ਵਸੈ ਮਨ ਤਾਂ ਨਾ ਮਾਨੈ ਕੋਏ, ਰਾਮ ਵਿਯੋਗੀ ਨਹਿ ਜੀਏ ਜੀਏ ਤਾਂ ਬੌਰਾ ਹੋਏ। ਇਹ ਵਿਛੋੜਾ ਜਿਹੜਾ ਕਮਲਾ ਕਰ ਦਿੰਦਾ, ਲੋਕੀ ਕਮਲਾ ਕਹਿ ਸਕਦੇ ਨੇ ਵਿਛੋੜੇ ਵਾਲੇ। ਇਸ ਕਰਕੇ ਜਿਵੇਂ ਜੀਵ ਆਤਮਾ ਪ੍ਰਾਣ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਭੁੱਖ ਦਾ ਦੁੱਖ ਵੀ ਬਹੁਤ ਵੱਡਾ ਹੈ, ਇੱਕ ਦੁੱਖ ਸਖਤ ਵਾਰ ਦੂਤ ਜਦੋਂ ਆਉਂਦੇ ਨੇ ਸ਼ਕਤੀ ਵਾਲੇ, ਤੇ ਉਹ ਵੀ ਬਹੁਤ ਵੱਡਾ ਦੁੱਖ ਹੈ। ਤੇ ਇੱਕ ਜੋ ਸਰੀਰ ਨੂੰ ਬਿਮਾਰੀਆਂ ਆਉਣ ਲੱਗ ਜਾਂਦੀਆਂ ਨੇ, ਇੱਕ ਦੁੱਖ ਰੋਗ ਲਗਾਏ ਤਨ ਤਾਏ, ਬੈਦਨ ਭੋਲੇ ਦਾਰੂ ਲਾਏ। ਹੁਣ ਇਸ ਦੁੱਖ ਨੂੰ ਅਨੁਭਵ ਕਰਦਿਆਂ ਜੀਵ ਸਰੀਰ ਮਨੋ ਵਿਛੜਿਓ, ਤੇ ਇਹ ਸਮਝ ਲਓ ਵੀ ਜਿਵੇਂ ਜੀਵ ਆਤਮਾ ਸਰੀਰ ਨੂੰ ਛੱਡ ਕੇ ਜਾਂਦਾ, ਇੰਨਾ ਤਕਲੀਫ ਪਹੁੰਚ ਰਹੀ ਹੈ, ਮਾਨਸਿਕ ਪੀੜਾ
ਵਿਰਾਕੁਲ ਤੇ ਔਰ ਵਿਆਕੁਲ ਭਾਰੇ,
ਤੇ ਇਸ ਤਰ੍ਹਾਂ ਫਿਰ ਵਿਛੜਨ ਤੋਂ ਬਾਅਦ ਬਹੁਤ ਹੀ ਵਿਆਕੁਲ ਹੋ ਰਹੇ ਨੇ ਵਿਛੋੜੇ ਦੇ ਦੁੱਖ ਦੇ ਕਾਰਨ ਹਿਰਦੇ ਦੇ ਅੰਦਰ, ਤੇ ਬਹੁਤ ਹੀ ਇਹ ਬਿਰਹਾ ਜਿਹੜਾ ਨਾ ਤੰਗ ਕਰ ਰਿਹਾ ਹੈ, ਹਿਰਦੇ ਚ ਬੜਾ ਭਾਰੀ ਦੁੱਖ ਹੈ।
ਬੋਲਵ ਨਾਹੇ ਬਣੇ ਗੁਰ ਅਗਰਜ,
ਪਰ ਕਹਿੰਦੇ ਵੀ ਗੁਰੂ ਅੰਗਦ ਦੇਵ ਜੀ ਕਦੇ ਆਪਣੇ ਗੁਰੂ ਦੇ ਅੱਗੇ ਬੋਲੇ ਹੀ ਨਹੀਂ ਸਨ, ਇਸ ਕਰਕੇ ਜਵਾਬ ਦੇਣਾ ਬਣਦਾ ਹੀ ਨਹੀਂ ਸੀ, ਬੋਲੇ ਹੀ ਨਹੀਂ ਕਦੇ। ਸਤਿਵਚਨ ਹੀ ਕਿਹਾ, ਸਤਿਵਚਨ ਸਾਧੂ ਉਪਦੇਸ਼, ਇਸ ਕਰਕੇ ਬੋਲੇ ਨਹੀਂ। ਸੀਸ ਚੁਕਾ ਦਿੱਤਾ ਮਹਾਰਾਜ ਜੋਰ, ਪਰ ਅੱਖਾਂ ਦੇ ਵਿੱਚ ਹੰਝੂ ਭਰੇ ਹੋਏ ਸਨ, ਤ੍ਰਿਪ ਤ੍ਰਿਪ ਹੰਝੂ ਡਿੱਗਦੇ ਸਨ, ਪਰ ਆਗਿਆ ਸਿਰ ਤੇ ਮੰਨ ਲਈ, ਜੋ ਹੁਕਮ ਹੈ ਗੁਰੂ ਦਾ ਮੰਨਿਆ ਹੈ।
ਸੰਕਟ ਤੂਸ਼ਣ ਠਾਨ ਸਹਾਰੇ,
ਤੇ ਸੰਕਟ ਜਿਹੜਾ ਦੁੱਖ ਹੈ ਨਾ, ਉਹ ਮਨ ਦੇ ਵਿੱਚ ਸਹਿਣ ਕਰ ਲਿਆ, ਵਿਛੋੜੇ ਦੇ ਦੁੱਖ ਨੂੰ ਅਨੁਭਵ ਕਰਦਿਆਂ ਤੁਰ ਪਏ।
ਆਏ ਸਮਾਨ ਬੋ ਧਰਮ ਧਰਿਓ,
ਤੇ ਆ ਕਰਕੇ ਆਏ ਸਮਾਨ ਬੋ ਧਰਮ ਧਰਿਓ, ਆਏ ਸਨਾਮ ਆਗਿਆ ਦਾ ਹੈ, ਆਗਿਆ ਮੰਨਣਾ ਸਿੱਖ ਦਾ ਧਰਮ ਹੈ। ਜਿਹੜਾ ਸਿੱਖ ਆਗਿਆ ਨਹੀਂ ਮੰਨਦਾ, ਮਨੋ ਉਹਨੇ ਆਪਣਾ ਇੱਕ ਤਰ੍ਹਾਂ ਦਾ ਧਰਮ ਤੋੜ ਦਿੱਤਾ। ਹੁਣ ਪੰਜ ਕਕਾਰ ਆਗਿਆ ਹੈ ਗੁਰੂ ਦੀ, ਜੇ ਆਪਣੀ ਮਰਜ਼ੀ ਨਾਲ ਕਿਰਪਾਨ ਲਾ ਕੇ ਰੱਖ ਦਿੱਤੀ, ਲਓ ਜੀ ਇਹਦੇ ਨਾਲ ਕਿਤੇ ਹੁਣ ਕਿਰਪਾਨ ਨਾਲ ਕੇ ਸਿੱਖੀ ਬਣੀ ਹੋਇਆ, ਕੀ ਹੋ ਗਿਆ ਜੇ ਕਿਰਪਾਨ ਕੋਲੇ ਪਈ ਸੀ ਮੰਜੇ ਤੇ, ਕੰਘਾ ਰੱਖ ਦਿੱਤਾ, ਪਰ ਗੁਰੂ ਦੀ ਆਗਿਆ ਤਾਂ ਮੰਗੋ। ਤੇ ਇੱਕ ਗੁਰਮੁਖ ਨੇ ਬੜੇ ਹੁਜਤ ਦੇ ਨਾਲ, ਇੱਕ ਬੜੇ ਵਿਅੰਗ ਦੇ ਨਾਲ ਆਏ ਤਾਂ ਦੀਵਾਨ ਲੈਣ ਸੀ ਉੱਥੇ, ਉਹ ਕਹਿਣ ਲੱਗੇ ਜੀ ਮੇਰਾ ਇੱਕ ਸਵਾਲ ਹੈ, ਉਹਦੇ ਕਿਰਪਾਨ ਪਾਈ ਨਹੀਂ ਸੀ, ਅਸਲ ਦੇ ਵਿੱਚ ਇਹ ਆ ਵੀ ਜਿਹਦੇ ਵਿੱਚ ਕਮੀ ਹੈ ਨਾ ਉਹ ਇਸ ਤਰ੍ਹਾਂ ਦਾ। ਕਹਿੰਦਾ ਜੀ ਮੇਰਾ ਸਵਾਲ ਇਹ ਆ ਵੀ ਜਿਹੜੀ ਕਿਰਪਾਨ ਹੈ ਵੀ ਇਹ ਮੁਕਤੀ ਦੇ ਦਿੰਦੀ, ਕਿਰਪਾਨ ਮੁਕਤ ਕਰੂ। ਮੈਂ ਜਦੋਂ ਸਮਝ ਗਿਆ ਇਹਨੂੰ ਬਿਮਾਰੀ ਕੀ ਲੱਗੀ ਹੋਈ, ਮੈਂ ਕਿਹਾ ਇਹਦਾ ਜਵਾਬ ਦੇਣ ਤੋਂ ਪਹਿਲਾਂ ਵੀ ਮੈਂ ਇੱਕ ਗੱਲ ਤੇਰੇ ਕੋਲ ਵੀ ਪੁੱਛਣੀ ਆ, ਤੂੰ ਵੀ ਤਿਆਰ ਰਹੀ। ਕਹਿੰਦਾ ਜੀ ਠੀਕ, ਹਾਂ। ਮੈਂ ਕਿਹਾ ਹੁਣ ਦੱਸ ਕੀ ਕਹਿੰਦਾ। ਕਹਿੰਦਾ ਕਿਰਪਾਨ ਮੁਕਤੀ ਦੇ ਦਿੰਦੀ ਹੈ। ਮੈਂ ਕਿਹਾ ਹਾਂ ਜੀ ਦੇ ਦਿੰਦੀ। ਕਹਿੰਦਾ ਜੀ ਮੈਂ ਨਹੀਂ ਮੰਨਦਾ। ਮੈਂ ਕਿਹਾ ਚਲੋ ਠੀਕ ਹੈ, ਕੰਮ ਹੀ ਨਿਬੜ ਗਿਆ ਤੂੰ ਨਹੀਂ ਮੰਨਦਾ, ਅਤੇ ਹੁਣ ਮੈਂ ਸਵਾਲ ਕਰਾਂ। ਕਹਿੰਦੇ ਹਾਂ ਜੀ। ਮੈਂ ਕਿਹਾ ਨਾਮ ਮੁਕਤੀ ਦੇ ਦਿੰਦਾ? ਕਹਿੰਦਾ ਹਾਂ ਜੀ। ਮੈਂ ਕਿਹਾ ਮੈਂ ਨਹੀਂ ਮੰਨਦਾ, ਕਰ ਮੇਰਾ ਇਲਾਜ ਕੀ ਕਰਦਾ। ਇਹ ਕਿਹੜੀ ਗੱਲ ਹੋਈ ਜੀ, ਮਖਾ ਕਿਹੜੀ ਹੋਈ ਵੀ ਕਿਰਪਾਨ ਨਹੀਂ ਦੇ ਸਕਦੀ। ਇਹੋ ਜਿਹੇ ਲੋਕ ਥੋੜ੍ਹਾ ਜਿਹਾ ਐਂ ਸੂਤ ਆਉਂਦੇ, ਬਰਾਬਰ ਦੀ ਗੱਲ ਕਰਨੀ ਪੈਂਦੀ ਹੈ ਜਿਹੜੀ ਗੱਲ ਤੁਸੀਂ ਹੁਣ। ਇਹ ਤਾਂ ਹੈ ਨਹੀਂ ਵੀ ਉਹ ਮੈਨੂੰ ਦੱਸੂਗਾ ਵੀ ਨਾ ਮੁਕਤੀ, ਮੈਨੂੰ ਖੁਦ ਹੀ ਪਤਾ ਇਸ ਗੱਲ ਦਾ, ਨਾ ਮੁਕਤੀ ਦਿੰਦਾ। ਕਹਿੰਦਾ ਜੀ ਕਿਰਪਾਨ ਕਿਵੇਂ ਮੁਕਤੀ ਦਿੰਦੀ ਹੈ? ਮੈਂ ਕਿਹਾ ਜੀ ਨਾਮ ਕਿਵੇਂ ਮੁਕਤੀ ਦਿੰਦਾ? ਮੈਂ ਕਿਹਾ ਇਹਦੇ ਮਗਰ ਮਗਰ ਹੀ ਤੁਰੀ ਜਾਣਾ ਜਿਵੇਂ ਜਾਊਗਾ। ਕਹਿੰਦਾ ਜੀ ਨਾਮ ਜਪ ਕੇ। ਮੈਂ ਕਿਹਾ ਨਹੀਂ, ਜਿਸ ਗੁਰੂ ਨੇ ਨਾਮ ਦਿੱਤਾ ਜੇ ਉਹਦੀ ਆਗਿਆ ਦਾ ਪਾਲਣ ਨਹੀਂ ਕੀਤਾ ਤਾਂ ਨਾਮ ਜਪਿਆ ਵੀ ਵਿਅਰਥ ਹੋ ਜਾਂਦਾ ਹੈ। ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਕਹਾਵੇ। ਨਾਮ ਤਾਂ ਜਪਿਆ ਸੀ ਪਰ ਰਹਿਤ ਨਹੀਂ ਰੱਖੀ। ਤੇ ਮੈਂ ਕਿਹਾ ਦੇਖ, ਆਗਿਆ ਮੰਨਣ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ ਗੁਰੂ ਦੇ ਕੋਲੋਂ। ਗੁਰੂ ਦੀ ਆਗਿਆ ਕਿਰਪਾਨ ਪਹਿਨਣ ਦੀ, ਕਿਰਪਾਨ ਪਾਣ ਧਾਰੀਆਂ ਨੂੰ ਕਰੋੜ ਪਾਪ ਕਰੇ। ਔਰ ਕਿਰਪਾਨ ਗੁਰੂ ਸਾਹਿਬ ਨੂੰ ਪੰਜਾਂ ਕਕਾਰਾਂ 'ਚ ਸਭ ਤੋਂ ਪਿਆਰਾ ਕਕਾਰ ਹੈ। ਮੈਂ ਤੈਨੂੰ ਮੈਂ ਇਹ ਵੀ ਬੇਨਤੀ ਕਰਦੇ ਹਾਂ ਗੁਰੂ ਪਿਆਰਿਆ, ਮੈਂ ਤਾਂ ਆਪਣੇ ਮਹਾਂਪੁਰਸ਼ਾਂ ਦੇ ਕੋਲੋਂ ਅਤੇ ਜਿਨ੍ਹਾਂ ਦੇ ਨਾਲ ਬਹੁਤ ਵਾਰ ਕਥਾ ਕਰਾਉਣ ਦਾ ਮੌਕਾ ਮਿਲਦਾ ਸੀ, ਔਰ ਕਥਾ ਕਰਾਉਂਦਿਆਂ ਕਰਾਉਂਦਿਆਂ ਇੱਕ ਦਿਨ ਮੈਂ ਮਹਾਂਪੁਰਖਾਂ ਨੂੰ ਕਿਹਾ ਜੀ ਮੇਰਾ ਹੁਣ ਕਥਾ ਆਪ ਕਰਨ ਦਾ ਫੁਰਨਾ ਮਿਟ ਗਿਆ ਅਤੇ ਹੁਣ ਤਾਂ ਇਹ ਵੀ ਕਥਾ ਤੁਹਾਡੇ ਕੋਲੋਂ ਸੁਣਿਆ ਹੀ ਕਰੀਏ, ਬਸ ਆਪ ਨਹੀਂ ਜੀ ਕਰਦਾ ਤੁਹਾਡੀ ਕਥਾ ਸੁਣ ਕੇ, ਤਾਂ ਕਿਸੇ ਦੀ ਕਥਾ ਸੁਣਨ ਜੀ ਨਹੀਂ ਕਰਦਾ। ਐਡੀ ਕਿਰਪਾ ਮਹਾਰਾਜ ਜੀ। ਮੈਂ ਕਿਹਾ ਉਹਨਾਂ ਦੀ ਰਸਨਾ ਤੋਂ ਡੇਢ ਘੰਟਾ ਇਕੱਲੀ ਕਿਰਪਾਨ ਦੀ ਕਥਾ ਸੁਣੀ ਸੀ ਮੈਂ, ਤੇਰੇ ਕੋਲ ਤਾਂ ਇੰਨਾ ਟਾਈਮ ਵੀ ਨਹੀਂ, ਤਾਂ ਛੇਤੀ ਜਾਣਾ ਹੋਊਗਾ ਮਖਾਂ। ਮੈਂ ਕਿਹਾ ਜਿਸ ਦਿਨ ਸੰਤਾਂ ਨੇ ਕਿਰਪਾਨ ਦੀ ਕਥਾ ਕੀਤੀ ਸੀ, ਮੈਨੂੰ ਨਹੀਂ ਲੱਗਦਾ ਵੀ ਕੋਈ ਸਰੋਤਾ ਐਸਾ ਹੋਊਗਾ ਜਿਹੜਾ ਉਦੋਂ ਬਾਅਦ ਕਿਰਪਾਨ ਨਾਲ ਪਿਆਰ ਨਾ ਕਰਨ ਲੱਗਿਆ ਹੋਵੇ। ਐਡੀਆਂ ਦਲੀਲਾਂ ਦਿੱਤੀਆਂ ਸਨ ਤੇ ਮਹਾਰਾਜ ਨੇ ਨਮੋ ਸ੍ਰੀ ਖੜਕ ਕੋ ਕਰੋ ਸੋਹਿਤ, ਇੱਕੋ ਹੀ ਕਕਾਰ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੱਥਾ ਚੁੱਕਦਾ। ਕਛਹਿਰਾ ਕਕਾਰ ਹੈ ਪਰ ਮੱਥਾ ਤਾਂ ਨਹੀਂ ਕਿਤੇ ਟੇਕਿਆ, ਕੜਾ ਕਕਾਰ ਹੈ ਪਰ ਮੱਥਾ ਥੋੜੀ ਟੇਕਿਆ, ਕਿਤੇ ਕੰਘਾ ਕਕਾਰ ਹੈ ਪਰ ਮੱਥਾ ਨਹੀਂ ਟੇਕਿਆ, ਕੇਸ ਮੋਹਰ ਕਿਹਾ ਪਰ ਮੱਥਾ ਕਿਤੇ ਨਹੀਂ ਟੇਕਿਆ, ਇੱਕੋ ਹੀ ਕਕਾਰ ਹੈ ਜਿਹਨੂੰ ਮੱਥਾ ਵੀ ਟੇਕਦੇ ਨੇ ਮਹਾਰਾਜ। ਔਰ ਜਦੋਂ ਸ਼ਸਤਰ ਪਣਗੇ ਤੇ ਰੱਖੇ ਨੇ ਉਹਦੇ ਉੱਤੇ ਚੌਰ ਹੋ ਰਿਹਾ ਜਿਵੇਂ ਗੁਰੂ ਸਾਹਿਬ ਤੇ ਹੋ ਰਿਹਾ। ਜੇ ਪੁੱਛਿਆ ਦਾਤਾ ਇਹ ਕੀ ਹੈ, ਇਹ ਹੁਣ ਵਾਲਿਆਂ ਨੂੰ ਪੁੱਛੋ, ਹੁਣ ਵਾਲੇ ਤਾਂ ਕਹਿਣਗੇ ਜੜ ਪੂਜਾ ਜੀ, ਅੱਗੇ ਜੀ ਨਿਸ਼ਾਨ ਸਾਹਿਬ ਨੂੰ ਮੱਥੇ ਟੇਕੀ ਜਾਂਦੇ ਆ, ਇਹ ਥੜੇ ਨੂੰ ਮੱਥੇ ਟੇਕੀ ਜਾਂਦੇ ਆ। ਬਹੁਤ ਸਾਰੀਆਂ ਤਰਕਾਂ ਜਿਹੜੀਆਂ, ਇਹਨੂੰ ਪਿਆਰ ਨਾਲ ਸਮਝੋ ਤੁਸੀਂ, ਤਰਕ ਦਾ ਜਵਾਬ ਉਸ ਤਰੀਕੇ ਨਾਲ ਤਰਕ ਨਾਲ ਕਰੋਗੇ ਈਰਖ ਵਧਦੀ ਜਾਏਗੀ, ਤੇ ਜੇ ਉਹ ਸਮਝਣਾ ਚਾਹੁਣ ਤਾਂ ਸਮਝ ਫਿਰ ਸਮਝਾਇਆ ਜਾ ਸਕਦਾ। ਜੇ ਸਮਝਾਏ ਨਾ ਸ਼ਾਕੁਣ ਫਿਰ ਉਹਨੂੰ ਕੌਣ ਸਮਝਾਊ ਦੂਗਾ, ਮੂਰਖ ਗਿਆਨ ਨਾ ਹੋ ਵੀ ਜੇ ਗੁਰ ਮਿਲਿਆ ਬ੍ਰੰਚ, ਫਿਰ ਤਾਂ ਬਰਮਾ ਆ ਜਾਵੇ ਧਰਤੀ ਤੇ ਤਾਂ ਵੀ ਗਿਆਨ ਨਹੀਂ ਹੋ ਸਕਦਾ। ਤੇ ਮੈਨੂੰ ਇੱਕ ਬੜੇ ਚੰਗੇ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਮੈਂ ਹੈਰਾਨ ਰਹਿ ਗਿਆ ਉਹਦੀ, ਮੈਂ ਤਾਂ ਉਹਦੇ ਚਿਹਰੇ 'ਚ ਨਹੀਂ ਦੇਖਿਆ ਵੀ ਤੈਨੂੰ ਵੀ ਬਿਮਾਰੀ ਲੱਗ ਗਈ ਹੈ, ਤੇਰੇ ਤੇ ਦਾਸ ਹੀ ਨਹੀਂ ਸੀ, ਚੋਲਾ ਤੇਰੇ ਪਾਇਆ ਹੋਇਆ ਹੈ, ਔਰ ਤੂੰ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਤੇ ਤੂੰ ਇਹ ਗੱਲ ਕਹਿੰਦਾ? ਨਹੀਂ ਜੀ ਮੈਂ ਤਾਂ ਜਾਣਕਾਰੀ ਵਾਸਤੇ। ਮੈਂ ਕਿਹਾ ਨਹੀਂ, ਇਹ ਜਾਣਕਾਰੀ ਵਾਲੀ ਤਾਂ ਸ਼ਬਦ ਹੀ ਨਹੀਂ ਸੀ ਤੇਰਾ। ਕਹਿੰਦਾ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਗੁਰਮਤ ਹੈ ਕਿ ਮਨਮਤ ਹੈ? ਮੈਂ ਕਿਹਾ ਵੀ ਮੈਨੂੰ ਐਂ ਦੱਸ, ਜਿਹੜੀ ਮਾਂ ਦੇ ਜੰਮਿਆ ਉਹਨੂੰ ਮੱਥਾ ਟੇਕਣਾ ਮਨਮਤ ਹੈ ਕਿ ਗੁਰਮਤ ਹੈ? ਕਹਿੰਦੇ ਜੀ ਮਾਂ ਨੂੰ ਮੱਥਾ ਤਾਂ ਟੇਕਣਾ ਹੀ ਚਾਹੀਦਾ ਜੀ ਤੂੰ ਜਨਮ ਲਿਆ। ਮੈਂ ਕਿਹਾ ਫਿਰ ਗੱਲ ਸੁਣ, ਨਿਸ਼ਾਨ ਸਾਹਿਬ ਦੇ ਸਿਖਰ ਕੀ ਲੱਗਿਆ? ਕਹਿੰਦਾ ਖੰਡਾ। ਮੈਂ ਕਿਹਾ ਜਦੋਂ ਅੰਮ੍ਰਿਤ ਤਿਆਰ ਹੋਇਆ ਸੀ ਖੰਡੇ ਦੁਆਰਾ ਹੋਇਆ ਸੀ, ਜਨਮ ਤਾਂ ਖੰਡੇ 'ਚ ਹੋਇਆ, ਜਿਹਨੂੰ ਮੱਥਾ ਟੇਕਤਾ ਫਿਰ ਕੀ ਪਹਾੜ ਟੇਕ ਪਿਆ, ਜਨਮ ਤਾਂ ਉੱਥੋਂ ਹੀ ਹੋਇਆ। ਔਰ ਮਹਾਰਾਜ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰ ਤੀਰ ਸਾਹਿਬ ਸਰੋਈ ਸਹਿਤੀ ਜਾਈ ਹਮਾਰੇ ਪੀਰ। ਸ਼ਸਤਰ ਵੀ ਸ਼ਾਸਤਰ ਵੀ ਗੁਰੂ ਹੈ। ਤੋ ਇਸ ਕਰਕੇ ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਆਗਿਆ ਸਾਹਮਣੇ ਸਾਹਿਬ ਸੇਵਾ, ਤੁਲਸੀ ਜੀ ਨੇ ਰਮਾਇਣ ਦੇ ਅੰਦਰ ਇੱਕ ਨਿਰਣਾ ਕੀਤਾ, ਉਹਨੇ ਨਿਰਣਾ ਕੀਤਾ, ਰਾਮ ਜੀ ਨੇ ਪੁੱਛਿਆ ਸੀ ਕਹਿੰਦੇ ਹਨੂੰਮਾਨ ਨੂੰ ਇੱਕ ਗੱਲ ਪੁੱਛੀ, ਉਹਨੇ ਵੀ ਉਹੀ ਜਵਾਬ ਦਿੱਤਾ ਸੀ। ਤੁਲਸੀ ਨੂੰ ਪੁੱਛਿਆ ਵੀ ਸਭ ਤੋਂ ਵੱਡੀ ਸੇਵਾ ਕੀ ਹੈ, ਤੂੰ ਰਮਾਇਣ ਲਿਖ ਰਿਹਾ, ਸਭ ਤੋਂ ਵੱਡੀ ਸੇਵਾ ਦੁਨੀਆਂ ਦੇ ਵਿੱਚ ਕੀ ਹੈ? ਉਹ ਕਹਿੰਦੇ ਆਗਿਆ ਸਮ ਨਹੀਂ ਸਾਹਿਬ ਸੇਵਾ, ਆਗਿਆ ਮੰਨਣ ਦੇ ਤੁਲ ਕੋਈ ਸੇਵਾ ਨਹੀਂ। ਸਭ ਤੋਂ ਵੱਡੀ ਸੇਵਾ ਆਗਿਆ ਦਾ ਪਾਲਣ ਕਰਨਾ, ਬਾਕੀ ਸਾਰੀਆਂ ਸੇਵਾ। ਤੇ ਹਨੂੰਮਾਨ ਨੂੰ ਪੁੱਛਿਆ ਸੀ, ਕਹਿੰਦੇ ਹਨੂੰਮਾਨ, ਕਹਿੰਦੇ ਮੇਰਾ ਇੱਕ ਸਵਾਲ ਹੈ। ਕੀ ਸਵਾਲ ਹੈ ਭਾਈ? ਬੇਨਤੀ ਕਰੋ, ਬੇਨਤੀ ਕਰੋ। ਤੇ ਇਸ ਕਰਕੇ ਸਾਧ ਸਿੰਘ ਜੀ ਹਨੂੰਮਾਨ ਨੂੰ ਇਹ ਗੱਲ ਕਹੀ, ਕਹਿੰਦੇ ਵੀ ਇਹ ਦੱਸ ਸਭ ਤੋਂ ਵੱਡਾ ਕਠਿਨ ਕਾਰਿਆ ਕੀ ਹੈ? ਹਨੂੰਮਾਨ ਕਹਿੰਦਾ ਮੇਰੇ ਰਾਮ, ਤੁਸੀਂ ਲੰਕਾ ਦਾ ਪੁਲ ਬੰਨਦੇ ਰਹਿ ਗਏ ਸੀ, ਮੈਂ ਇੱਕ ਛਾਲ ਚ ਪਹੁੰਚ ਗਿਆ ਸੀ ਉੱਥੇ। ਸੁਖਚੈਨ ਵੈਦ ਨੇ ਕਿਹਾ ਸੀ ਸੰਜੀਵਨੀ ਬੂਟੀ ਆਉਣੀ ਚਾਹੀਦੀ, ਇੰਨੇ ਸਮੇਂ ਦੇ ਅੰਦਰ ਮੈਂ ਪਹਾੜ ਚੱਕ ਲਿਆਇਆ ਸੀ। ਹਰਜੀ ਸੇ ਹਰਜਨ ਬਟੇ ਯਹੀ ਨੇਤ ਭਗਵਾਨ, ਰਾਮ ਗਏ ਪੁਲ ਬਾਂਧ ਕੇ ਕੂਦ ਪਰੇ ਹਨੂੰਮਾਨ। ਕਹਿੰਦਾ ਮੈਂ ਛਾਲ ਮਾਰ ਕੇ ਚਲਿਆ ਗਿਆ ਜਿੱਥੇ ਤੁਸੀਂ ਪੁਲ ਬਣਦੇ ਰਹੇ। ਮੈਨੂੰ ਦੁਨੀਆਂ ਦੇ ਵਿੱਚ ਕੋਈ ਕੰਮ, ਪਹਾੜ ਚੁੱਕਣਾ ਵੀ ਔਖਾ ਨਹੀਂ ਲੱਗਿਆ, ਲੰਕਾ ਚ ਜਾਣਾ ਔਖਾ ਨਹੀਂ ਲੱਗਿਆ, ਬੜੇ ਬੜੇ ਸੂਰਮਿਆਂ ਨੂੰ ਗਦਾ ਨਾਲ ਮਾਰਨਾ ਔਖਾ ਨਹੀਂ ਲੱਗਿਆ, ਪਰ ਮੇਰੀ ਦ੍ਰਿਸ਼ਟੀ ਦੇ ਅੰਦਰ ਇੱਕ ਕੰਮ ਔਖਾ, ਜਿਹੜਾ ਮੇਰਾ ਪ੍ਰੈਕਟੀਕਲ ਜੀਵਨ ਹੈ। ਰਾਮ ਜੀ ਕਹਿੰਦੇ ਕੀ? ਕਹਿੰਦੇ ਸਭ ਸੇਵਕ ਧਰਮ ਕਠੋਰਾ, ਸਭ ਤੋਂ ਕਠਿਨ ਕੰਮ ਹੈ ਸੇਵਕ ਬਣਨਾ। ਕਿਉਂ? ਕਹਿੰਦੇ ਸੇਵਕ ਨੂੰ ਜੋ ਆਗਿਆ ਕਰ ਦੇਵੇ, ਸੇਵਕ ਨੇ ਆਪਣਾ ਆਪ ਤਾਂ ਕੁਛ ਹੁੰਦਾ ਹੀ ਨਹੀਂ, ਜੋ ਸਵਾਮੀ ਕਹੇ ਉਹਨੇ ਉਹ ਕਰਨਾ ਹੁੰਦਾ, ਉਹਦਾ ਜੋ ਮਨ ਮਰਜ਼ੀ ਕਰਦਾ ਹੋਵੇ ਨਹੀਂ, ਜੋ ਆਗਿਆ ਗੁਰੂ ਦੀ ਹੋਵੇ ਉਹਨੇ ਉਹ ਕਰਨਾ। ਇਸ ਕਰਕੇ ਗੁਰੂ ਅੰਗਦ ਦੇਵ ਜੀ ਕਹਿੰਦੇ ਮੈਂ ਆਗਿਆ ਦਾ ਪਾਲਣ ਕਰਕੇ ਤੁਰ ਪਿਆ, ਪਰ ਮੇਰਾ ਜੀ ਨਹੀਂ ਸੀ ਕਰਦਾ ਕਰਤਾਰਪੁਰ ਤੋਂ ਆਉਣ ਦੇ ਲਈ।
ਤਜ ਨਾ ਸਕੈ ਨਾ ਬਾਕ ਉਚਾਰੇ।
ਹੁਣ ਹਾਲਤ ਕੈਸੀ ਹੋ ਗਈ, ਨਾ ਗੁਰੂ ਨਾਨਕ ਨੂੰ ਛੱਡ ਸਕਦੇ ਨਾ ਤੇ ਨਾ ਆਗਿਆ ਭੰਗ ਕਰ ਸਕਦੇ ਨਾ, ਤੇ ਹੁਣ ਬੋਲਦੇ ਨਹੀਂ ਕਿਸੇ ਨਾਲ, ਦੇਖਦੇ ਨਹੀਂ ਕਿਸੇ ਵੱਲ, ਸੁਣਦੇ ਨਹੀਂ ਕਿਸੇ ਦੀ ਗੱਲ, ਉਹ ਅਵਸਥਾ ਦੇ ਵਿੱਚ ਤੁਰੇ ਜਾ ਰਹੇ ਨੇ।
ਹੋਏ ਵਿਦਾ ਤਤਕਾਲ ਚਲੇ,
ਜਲਦੀ ਦੇ ਕੇ ਵਿਦਾ ਹੋ ਕੇ ਖੰਡੂਰ ਸਾਹਿਬ ਨੂੰ ਗੁਰੂ ਅੰਗਦ ਦੇਵ ਜੀ ਚੱਲ ਪਏ।
ਨਿਜ ਗ੍ਰਾਮ ਖਡੂਰ ਕੇ ਪੰਥ ਪਧਾਰੇ।
ਇੱਥੇ ਸਾਧ ਸੀ, ਇਹਨਾਂ ਦੀ ਭੂਆ ਸੀ ਵਿਆਹੀ ਹੋਈ ਇਸ ਕਰਕੇ, ਤੇ ਆਪ ਜੀ ਭਾਵੇਂ ਮਤੇ ਦੀ ਸਰਾਂ, ਜਿਹਨੂੰ ਨਾਂਗੇ ਦੀ ਸਰਾਂ ਕਿਹਾ ਜਾਂਦਾ, ਪਿੰਡ ਤਾਂ ਉਹ ਹੈ ਜਿੱਥੇ ਆਪ ਜੀ ਦਾ ਜਨਮ ਹੋਇਆ ਸੀ, ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਦੇ ਨਾਲ। ਉਹ ਸਾਧ ਸਿੰਘ ਜੀ ਮੁਗਲਾਂ ਨੇ ਉਜਾੜ ਦਿੱਤਾ ਸੀ, ਬਲੋਚਾਂ ਦੀ ਐਸੀ ਧਾੜ ਵੀ ਉਜੜ ਗਿਆ ਸੀ ਪਿੰਡ। ਉਹ ਮਤੇ ਦੀ ਸਰਾਂ ਸੀ ਜਿਹੜੀ ਉਜੜੀ, ਉਸੇ ਥਾਂ ਤੇ ਫਿਰ ਇੱਕ ਨਾਂਗੇ ਸਾਧੂ ਨੇ ਆ ਕੇ ਪਿੰਡ ਵਸਾਇਆ, ਉਜੜਿਆ ਹੋਇਆ ਪਿੰਡ, ਉਹਨੂੰ ਅੱਜ ਨਾਂਗੇ ਦੀ ਸਰਾਂ ਸਾਧ ਸਿੰਘ ਜੀ ਕਹਿੰਦੇ। ਮਤੇ ਦੀ ਸਰਾਂ ਵੀ ਉਹ ਵੀ ਨਾਂਗੇ ਦੀ ਸੀ, ਨਾਂਗੇ ਸਾਧੂ ਨੇ ਵਸਾਈ। ਤੇ ਆਪ ਜੀ ਹਰੀਪੁਰ ਤੋਂ ਉੱਥੋਂ ਚਲੇ ਗਏ ਸੀ, ਜੋ ਨਗਰ ਵਜੋੜਿਆ ਉਦੋਂ ਹਰੀਪੁਰ ਚਲੇ ਗਏ। ਹਰੀਪੁਰ ਤੋਂ ਫਿਰ ਇਹਨਾਂ ਦੀ ਸਾਧ ਸਿੰਘ ਜੀ ਭੂਆ ਸੀ ਖੈਰਿਆਂ ਦੀ ਖੰਡੂਰ, ਇੱਥੇ ਫਿਰ ਗੁਰੂ ਅੰਗਦ ਦੇਵ ਜੀ ਪਰਿਵਾਰ ਸਮੇਤ ਆ ਗਏ ਸਨ। ਇਸ ਕਰਕੇ ਹੁਣ ਇਹ ਨਗਰ ਦੱਸ ਰਹੇ, ਨਹੀਂ ਤਾਂ ਵੀ ਸਰੋਤੇ ਕਹਿਣ ਜੀ ਉਹ ਤਾਂ ਪਿੱਛੇ ਤਾਂ ਦੱਸਿਆ ਸੀ ਜਨਮ ਉੱਥੇ ਹੋਇਆ ਸੀ ਤੇ ਇੱਥੇ ਰਹਿ ਰਹੇ ਸਨ। ਆਪਣੇ ਨਿਜ ਗ੍ਰਾਮ ਨੂੰ ਚੱਲ ਪਏ।
ਆਵਤ ਹੈ ਚਿਤ ਮੈਂ ਚਿਤਵੰਤਤ।
ਆਉਂਦੇ ਹੋਏ ਹੁਣ ਮਨ ਦੇ ਵਿੱਚ ਇੱਕ ਚਿਤਵਣੀ ਕਰਦੇ ਆ ਰਹੇ, ਸੋਚ ਸੋਚਦੇ ਆ ਰਹੇ ਹਨ।
ਸ੍ਰੀ ਗੁਰੂ ਰੂਪ ਸੁਭਾਉ ਕਿਰਪਾਲਾ।
ਸਤਿਗੁਰੂ ਦਾ ਸੁਭਾਅ ਕਿਰਪਾ ਦਾ ਘਰ ਹੀ ਹੈ ਗੁਰੂ ਨਾਨਕ ਸਾਹਿਬ। ਕਿੰਨਾ ਚੰਗਾ ਸੁਭਾਅ ਮੇਰੇ ਗੁਰੂ ਨਾਨਕ ਦਾ, ਗੁਣਾਂ ਨੂੰ ਚੇਤੇ ਕਰਦੇ ਆਉਂਦੇ ਨੇ। ਗੁਰ ਕੀ ਮੂਰਤ ਮਨ ਮੇ ਧਿਆਨ ਹੈ।
ਦੀਨ ਪੈ ਦਿਆਲ ਪਛਾਣਤ ਕਾਲ ਕੋ।
ਦੀਨ ਗਰੀਬਾਂ ਨੂੰ ਦੁਖੀਆਂ ਦੇ ਉੱਤੇ ਦਇਆ ਕਰਦੇ ਨੇ, ਤਰਸ ਕਰ ਦਿੰਦੇ ਨੇ, ਇਹੋ ਜਿਹਾ ਸੁਭਾਅ ਹੈ ਮੇਰੇ ਗੁਰੂ ਸਾਹਿਬ ਦਾ। ਦੀਨ ਪੈ ਦਿਆਲ ਪਛਾਣਤ ਕਾਲ ਕੋ। ਇੱਕ ਤਿਲ ਨਹੀਂ ਭੰਨਾ ਕਾਲੇ, ਉਹ ਕਾਲਣਾ ਨੂੰ ਪਹਿਚਾਣਦੇ ਨੇ ਕਿ ਕਿਹੜੇ ਸਿੱਖ ਨੇ, ਕਿਹੋ ਜੀ ਤੇ ਕਿੰਨੀ ਕੁ ਕਾਲਣਾ ਕਾਲੀ ਹੈ।
ਸੇਵਕ ਕੇ ਵਸ ਪ੍ਰੇਮ ਵਸਾਲਾ।
ਐਸਾ ਗੁਰੂ ਨਾਨਕ ਦਾ ਸੁਭਾਅ ਹੈ ਕਿ ਪ੍ਰੇਮੀ ਦੇ ਵਸ ਵਿੱਚ ਹੋ ਜਾਂਦੇ ਨੇ, ਪ੍ਰੇਮ ਦੇ ਵਸੀ ਭੂਤ ਹੁੰਦੇ ਆਏ ਹਨ ਪਿੱਛੇ ਪਿਛਲੇ ਯੁੱਗਾਂ ਦੇ ਵਿੱਚ ਵੀ।
ਚਾਹਤ ਹੈ ਪ੍ਰਸਥਾਨ ਬੈਕੁੰਠ ਕੋ।
ਹੁਣ ਗੁਰੂ ਨਾਨਕ ਸਾਹਿਬ ਜੀ ਬੈਕੁੰਠ ਜਾਣਾ ਚਾਹੁੰਦੇ ਹੈ, ਇਸ ਕਰਕੇ ਉਹਨਾਂ ਨੇ ਸੋਚਿਆ ਵੀ ਇਹ ਸਭ ਤੋਂ ਵੱਧ ਸਨੇਹ ਮੇਰੇ ਸਰੀਰ ਨਾਲ ਕਰਦਾ, ਮੈਨੂੰ ਜਾਂ ਮੈਨੂੰ ਇਸ ਕਰਕੇ ਉਹਨਾਂ ਨੇ ਵਿਛੋੜ ਦਿੱਤਾ। ਉਤੋਂ
ਮੋਹੇ ਵਡਾਈ ਦਾ ਕੀ ਨਿਰਾਲਾ,
ਮੈਨੂੰ ਵਡਿਆਈ ਗੁਰਤਾ ਗਦੀ ਦੀ ਦੇਖ ਕੇ ਨਿਰਾਲਾ ਵੱਖਰਾ ਕਰ ਦਿੱਤਾ ਕਿ ਤੂੰ ਚਲਾ ਜਾ ਇਥੋਂ।
ਸੰਕਟ ਬਯੋਗ ਮੋਹੇ ਬਦਿਓ,
ਮੈਂ ਕੀ ਕਰਾਂ, ਆਪਣੇ ਆਪੇ ਨਾਲ ਗੱਲਾਂ ਕਰਦੇ ਆ ਰਹੇ ਨੇ। ਗੁਰੂ ਅੰਗਦ ਦੇਵ ਜੀ ਕਹਿੰਦੇ ਮੇਰੇ ਹਿਰਦੇ ਚ ਦੁੱਖ ਵੱਧ ਗਿਆ ਵਿਛੋੜੇ ਦਾ ਜਿਹੜਾ ਹੈ।
ਬਸਨ ਹੈ ਚੱਲੇ ਤਿਨਕੇ ਬਚਨਾਲਾ,
ਪਰ ਗੁਰੂ ਨਾਨਕ ਦੇ ਬਚਨਾਂ ਨਾਲ ਮੇਰੀ ਬਰਾਬਰੀ ਥੋੜੀ ਹੋ ਸਕਦੀ। ਮੈਂ ਗੁਰੂ ਨਾਨਕ ਦੇ ਬਚਨਾਂ ਦਾ ਕਦੇ ਵੀ ਤਿਆਗ ਨਹੀਂ ਕਰ ਸਕਦਾ, ਸਰੀਰ ਤਿਆਗ ਸਕਦਾ ਪਰ ਵਚਨ ਨਹੀਂ ਤਿਆਗ ਸਕਦਾ। ਵਚਨ ਹੋ ਗਿਆ, ਜਾਣਾ ਪਏਗਾ।
ਸ੍ਰੀ ਗੁਰੂ ਅੰਗਦ ਬੀਚ ਖਡੂਰ ਕੇ,
ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਚਿਤਵਣੀ ਕਰਦੇ ਕਰਦੇ ਖੰਡੂਰ ਸਾਹਿਬ ਪਹੁੰਚ ਗਏ।
ਆਏ ਪ੍ਰਵੇਸ਼ ਭਏ ਨਿਜ ਥਾਏ,
ਆਪਣੇ ਨਿਜ ਘਰ ਵਿੱਚ ਪ੍ਰਵੇਸ਼ ਹੋ ਗਏ, ਜਾਨੀ ਆਪਣੇ ਘਰ ਵਿੱਚ ਪਹੁੰਚ ਗਏ।
ਮੌਨ ਧਰੇ ਨਹਿ ਕੌਣ ਮਿਲੇ,
ਚੁੱਪ ਧਾਰੀ ਮੌਨ ਧਾਰੇ, ਬੋਲਦੇ ਨੀ, ਸ਼ਬਦ ਕੋਈ ਨੀ ਬੋਲਦੇ ਹਨ। ਮੌਨ ਧਰੇ ਨਹਿ ਕੌਣ ਮਿਲੇ, ਕੋਈ ਵੀ ਮਿਲਦਾ ਵਚਨ ਨਹੀਂ ਕਰਦੇ ਹਨ।
ਵਿੱਚ ਭਾਨ ਬਰੇ ਪਿਖਮਾਈ ਪਿਰਾਈ,
ਆਪਣੇ ਘਰ ਵਿੱਚ ਆ ਗਏ, ਮਾਤਾ ਨੂੰ ਭਰਾ ਮਾਤਾ ਭਰਾਈ ਨੂੰ ਕਹਿਣ ਲੱਗੇ, ਦੇਖਿਆ ਮਾਤਾ ਭਰਾਈ ਨੇ ਇਹ ਕੀ ਹਾਲ ਹੋ ਗਿਆ ਹੈ।
ਬੂਝਤ ਸ੍ਰੀ ਗੁਰੂ ਨਾਨਕ ਕੀ ਸੁਧ,
ਕਹਿਣ ਲੱਗੀ ਗੁਰੂ ਨਾਨਕ ਦੀ ਸੁਧ ਦਿਓ, ਖਬਰ ਦਿਓ ਗੁਰੂ ਨਾਨਕ ਦੀ, ਕਿਉਂਕਿ ਸਰੀਰ ਦਾ ਹਾਲ ਵੇਖ ਕੇ ਗੁਰੂ ਅੰਗਦ ਦੇਵ ਜੀ ਦਾ ਮਾਤਾ ਜੀ ਨੂੰ ਇਸ ਗੱਲ ਦਾ ਖਿਆਲ ਹੋਇਆ।
ਕੌਣ ਸੇ ਥਾਨ ਤਜੇ ਸੁਖਦਾਏ,
ਤੇ ਉਹ ਸੁਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਜਿਹੜੇ ਸੰਸਾਰ ਨੂੰ ਸੁਖ ਦਿੰਦੇ ਐ, ਤੇ ਉਹ ਕਿਹੜੇ ਥਾਂ ਤੇ ਤੁਸੀਂ ਛੱਡ ਕੇ ਆ ਗਏ ਉਹਨਾਂ ਨੂੰ, ਕਿੱਥੇ ਕਨ ਉਹ ਕਰਤਾਰਪੁਰ ਨੇ ਜਾਂ ਕਿਸੇ ਨਗਰ ਵਿੱਚ ਨੇ, ਕਿੱਥੇ ਹਨ ਗੁਰੂ ਨਾਨਕ?
ਕਿਉਂ ਤੁਮ ਕੋਠਰੀ ਆ ਨਥਰੇ,
ਤੁਸੀਂ ਇਸ ਆਪਣੇ ਕੋਠੇ ਵਿੱਚ ਆ ਕੇ ਕਿਉਂ ਵੜ ਗਏ ਚੁੱਪ ਚਪੀਤੇ, ਮਲਕ ਦੇ ਕੇ ਆ ਗਏ ਹੋ, ਬੋਲਦੇ ਨਹੀਂ।
ਮਨ ਭੰਗ ਹੈ ਮੁਖ ਨਾ ਬਿਕਸਾਈ,
ਮਨ ਤੁਹਾਡਾ ਇਸ ਵੇਲੇ ਟੱਠਾ ਹੋਇਆ, ਡਿੱਗਿਆ ਹੋਇਆ ਮਨ, ਔਰ ਮੁਖ ਦੇ ਵਿੱਚ ਚਿਹਰਾ ਜਿਹੜਾ ਉਹ ਮੁਰਝਾਇਆ ਹੋਇਆ, ਬਿਕਸਿਆ ਹੋਇਆ, ਖਿੜਿਆ ਹੋਇਆ ਨੀ ਚਿਹਰਾ, ਚਿਹਰਾ ਮੁਰਝਾਇਆ ਹੋਇਆ ਹੈ।
ਤੁਸ਼ਰ ਠਾਨ ਭਰਿਓ ਕੁਛ ਨਾ ਹੈ ਨਾ,
ਚੁੱਪ ਕਰਕੇ ਮਾਈ ਭਰਾਈ ਨੂੰ ਵੀ ਕੁਛ ਨੀ ਕਿਹਾ। ਤੂਸ਼ਨ ਚੁੱਪ ਕਰਨ ਦਾ ਨਾਂ ਹੈ, ਕੁਛ ਵੀ ਨਹੀਂ ਕਿਹਾ, ਚੁੱਪ ਕਰ ਗਏ ਹਨ।
ਆਨਨ ਦੀਰਘ ਸਵਾਸ ਭਰਿਓ,
ਗੁਰੂ ਨਾਨਕ ਦੇ ਵਿਛੋੜੇ ਵਿੱਚ ਇੱਕ ਲੰਮਾ ਜਿਹਾ ਸਾਹ ਜ਼ਰੂਰ ਭਰਿਆ ਪਰ ਕਿਹਾ ਕੁਛ ਨਹੀਂ।
ਲੋਚਨ ਨੀਰ ਵਿਮੋਚਿਤ ਸੋਚਤ,
ਤੇ ਮਾਤਾ ਦੇ ਪ੍ਰਸ਼ਨ ਕਰਨ ਤੋਂ ਅੱਖਾਂ ਦੇ ਵਿੱਚੋਂ ਹੰਝੂ ਡਿੱਗਣੇ ਸ਼ੁਰੂ ਹੋ ਗਏ। ਸਾਧ ਸਿੰਘ ਜੀ ਜਿਹੜੀ ਹੰਝੂਆਂ ਦੀ ਭਾਸ਼ਾ ਹੈ, ਇਹ ਤਾਂ ਠੀਕ ਹੈ ਵੀ ਬਹੁਤੇ ਲੋਕ ਇਹ ਭਾਸ਼ਾ ਨਹੀਂ ਜਾਣਦੇ, ਹੰਝੂਆਂ ਦੇ ਅੱਖਰ ਪੜ੍ਹਨਾ ਨਹੀਂ ਜਾਣਦੇ, ਪਰ ਜਿਹੜੇ ਲੋਕ ਇਸ ਭਾਸ਼ਾ ਨੂੰ ਜਾਣਦੇ ਨੇ ਉਹ ਇੱਕ ਇੱਕ ਹੰਝੂ ਦੇ ਵਿੱਚ ਬਹੁਤ ਵੱਡੀ ਵੱਡੀ ਵਿਆਖਿਆ ਲੁਕੀ ਹੁੰਦੀ ਹੈ ਔਰ ਉਹ ਉਹਦੀ ਵਿਆਖਿਆ ਕਰ ਲੈਂਦੇ ਨੇ। ਸਮਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਜਿਹੜਾ ਉਹ ਬਜ਼ੁਰਗ ਨੂੰ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਕੀਤੇ ਸਨ, ਸਿੰਘਾਸਨ ਤੇ ਬਿਠਾਇਆ, ਚਰਨਾਂ ਚ ਬੈਠੇ, ਤੇ ਸ਼ੇਰੇ ਪੰਜਾਬ ਨੇ ਕਹਿੰਦੇ ਉਹ ਭਰੀ ਸਭਾ ਵਿੱਚ ਜਿੱਥੇ ਉਹਦੇ ਬੜੇ ਬੜੇ ਸਰਦਾਰ ਹਰੀ ਸਿੰਘ ਨਰੂਏ ਵਰਗੇ, ਸ਼ਾਮ ਸਿੰਘ ਟਾਰੀ ਵਰਗੇ, ਅਕਾਲੀ ਫੂਲਾ ਸਿੰਘ ਭਰਿਆ ਪਿਆ ਸੀ ਦਰਬਾਰ ਮਹਾਰਾਜ ਸਾਹਿਬ, ਇੱਕ ਤਿਣਕਾ ਤਿਣਕਾ ਇਕੱਠਾ ਕਰਕੇ ਸਿੱਖ ਰਾਜ ਕਾਇਮ ਕੀਤਾ ਸੀ ਔਰ ਉੱਕਣੇ ਤੀਲਾ ਤੀਲਾ ਖਿੰਡ ਗਿਆ ਮਹਾਰਾਜੇ ਤੋਂ ਬਾਅਦ। ਭਾਵਨਾ ਕੈਸੀ ਸੀ, ਹੱਥ ਜੋੜ ਕੇ ਸ਼ੇਰੇ ਪੰਜਾਬ ਉਸ ਬਜ਼ੁਰਗ ਨੂੰ ਕਹਿੰਦਾ, ਕਹਿੰਦਾ ਬਾਬਾ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਅੱਜ ਮਹਿਸੂਸ ਕਰਦਾ ਔਰ ਸੱਚ ਤਾਂ ਇਹ ਹੈ ਕਿ ਮੈਂ ਰਾਜ ਗੱਦੀ ਪਾ ਕੇ ਵੀ ਮੈਂ ਇੰਨਾ ਖੁਸ਼ ਨਹੀਂ ਸੀ ਹੋਇਆ ਜਿੱਦਣ ਮੈਨੂੰ ਰਾਜ ਗੱਦੀ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਨੇ ਮੈਨੂੰ 1801 ਦੇ ਵਿੱਚ, ਤੇ ਮੈਨੂੰ ਇਹ ਰਾਜ ਗੱਦੀ ਜਿਹੜੀ ਹੈ ਸ਼ੇਰੇ ਪੰਜਾਬ ਦਾ ਖਿਤਾਬ ਸਾਰਾ ਪੰਥ ਇਕੱਠਾ ਹੋਇਆ ਤੇ ਮੈਨੂੰ ਸਿੰਘਾਸਨ ਦਿੱਤਾ, ਕਿ ਅੱਜ ਮੈਨੂੰ ਉਸ ਦਿਨ ਨਾਲੋਂ ਵੱਡੀ ਖੁਸ਼ੀ ਹੈ। ਉਹ ਕਿਉਂ? ਕਹਿੰਦਾ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਨਹੀਂ ਕਰ ਸਕਿਆ, ਮੇਰਾ ਜਨਮ ਬਾਅਦ ਵਿੱਚ ਹੈ, ਪਰ ਜਿਹੜੀਆਂ ਅੱਖਾਂ ਨੇ ਮੇਰੇ ਕਲਗੀਆਂ ਵਾਲੇ ਨੂੰ ਤੱਕਿਆ ਤੇ ਦਰਸ਼ਨ ਕੀਤੇ, ਅੱਜ ਉਹ ਅੱਖਾਂ ਮੇਰੇ ਸਰੀਰ ਤੇ ਪੈ ਰਹੀਆਂ, ਮੈਂ ਮੇਰਾ ਜਨਮ ਸਫਲ ਹੋ ਗਿਆ। ਬਜ਼ੁਰਗਾਂ ਹੁਣ ਮੈਨੂੰ ਕਿਰਪਾ ਕਰਕੇ ਦੱਸਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਿਹਰਾ ਕਿਹਾ ਜਾ ਸੀ? ਬਸ ਇੰਨਾ ਹੀ ਪ੍ਰਸ਼ਨ ਕੀਤਾ। ਕਹਿੰਦੇ ਉਹ ਬਜ਼ੁਰਗ ਇੰਨਾ ਵਿਰਾਗ ਵਿੱਚ ਆ ਗਿਆ, ਇੰਨਾ ਰੋਇਆ ਤੇ ਸਾਰਾ ਦਰਬਾਰ ਹੈਰਾਨ ਹੋ ਗਿਆ। ਹੰਝੂ ਡਿੱਗਦੇ ਆ ਤੇ ਡਸਕੋਰਿਆਂ ਨਾਲ, ਜਿਵੇਂ ਬੱਚਾ ਰੋਂਦਾ ਨਾ ਮਾਂ ਦੀ ਗੋਦ ਵਿੱਚ, ਉਹ ਸੰਘਾਸਣ ਤੇ ਬੈਠਾ ਬਜ਼ੁਰਗ ਰੋਈ ਜਾ ਰਿਹਾ। ਚੁੱਪ ਛਾ ਗਈ। ਕਾਫੀ ਸਮੇਂ ਤੋਂ ਬਾਅਦ ਹੰਝੂ ਸਾਫ਼ ਕੀਤੇ, ਆਪਣੇ ਆਪ ਨੂੰ ਸੰਭਲਿਆ ਉਸ ਬਜ਼ੁਰਗ ਨੇ। ਕਹਿੰਦਾ ਹਾਂ ਸ਼ੇਰੇ ਪੰਜਾਬ, ਕੀ ਕਹਿ ਰਿਹਾ ਸੀ ਤੂੰ? ਕਹਿੰਦਾ ਬਾਬਾ ਜੋ ਕੁਛ ਕਹਿੰਦਾ ਸੀ ਉਹ ਤਾਂ ਬਾਅਦ ਚ ਕਹਿੰਦਾ, ਮੈਨੂੰ ਇਹ ਦੱਸ ਵੀ ਤੇਰਾ ਇਹੋ ਜਿਹਾ ਹਾਲ ਕਿਉਂ ਹੋ ਗਿਆ ਮੇਰੇ ਇੰਨਾ ਪ੍ਰਸ਼ਨ ਕਰਨ ਦੇ ਨਾਲ? ਕਹਿੰਦੇ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸ ਵੇਲੇ ਦੀ, ਜਦੋਂ ਮੈਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਨੰਦਪੁਰ ਸਾਹਿਬ ਮਿਲਿਆ ਸੀ, ਕਹਿੰਦਾ ਬਹੁਤ ਲੰਬੀ ਲਾਈਨ ਲੱਗੀ ਹੋਈ ਮੱਥਾ ਟੇਕਣ ਵਾਲਿਆਂ ਦੀ। ਇੱਕ ਪਾਸੇ ਬੀਬੀਆਂ ਬੈਠੀਆਂ, ਭਾਈ ਬੈਠੇ, ਭਾਈ ਦਇਆ ਸਿੰਘ ਵਰਗੇ ਸੂਰਮਿਆਨ ਸੁਨਾਤਬਦ ਪ੍ਰਸਾਦੀ ਹਾਥੀ ਝੋਲ ਰਿਹਾ, ਮਹਾਰਾਜ ਸਾਹਿਬ ਦੇ 1.25 ਲੱਖ ਦਾ ਚੰਦੋਆ ਝੋਲ ਰਿਹਾ ਤੇ ਮਹਾਰਾਜ ਸਾਹਿਬ ਜੀ ਦਾ ਦਰਬਾਰ ਦੇਖ ਕੇ ਮੈਂ ਆਨੰਦਿਤ ਹੋ ਗਿਆ। ਮੇਰਾ ਬਾਪੂ, ਜਦੋਂ ਸਾਡਾ ਨੰਬਰ ਆਉਣ ਲੱਗਾ ਮੱਥਾ ਟੇਕਣ ਦਾ, ਮੇਰੇ ਕੰਨ 'ਚ ਕਹਿੰਦਾ, ਮੇਰਾ ਬਾਪੂ ਬੱਚਾ ਰੋਜ਼ ਰੋਜ਼ ਮੌਕਾ ਨਹੀਂ ਮਿਲਣਾ, ਕਲਗੀ ਵਾਲੇ ਦੇ ਚਰਨਾਂ 'ਤੇ ਮੱਥਾ ਲਾ ਦੇ ਇੱਕ ਵਾਰੀ, ਨਮਸਕਾਰ ਕਰਨੀ ਮੱਥਾ ਟੇਕਣਾ। ਕਹਿੰਦਾ ਜੀ ਮੈਂ ਆਪਣੇ ਬਾਪੂ ਦੇ ਕਹਿਣ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਤੇ ਮੇਰਾ ਮੱਥਾ ਸਪਰਸ਼ ਹੋਇਆ, ਇਹ ਕਹਿ ਕੇ ਫਿਰ ਰੋ ਪਿਆ। ਕਹਿੰਦਾ ਕੀ ਦੱਸਾਂ ਸ਼ੇਰੇ ਪੰਜਾਬ, ਕਹਿੰਦਾ ਮੇਰੇ ਸਰੀਰ ਦੇ ਵਿੱਚ ਝਰਨਾਹਟ ਛਿੜ ਗਈ, ਜਿਵੇਂ ਬਿਜਲੀ ਦਾ ਕਰੰਟ ਲੱਗਦਾ, ਝਰਨਾਹਟ ਐਸੀ ਛਿੜੀ ਜਿਹਨੇ ਮੇਰੇ ਜਨਮਾਂ ਜਨਮਾਤਰਾਂ ਦੇ ਪਾਪ ਸਾਰੇ, ਮੇਰਾ ਸਰੀਰ ਹਲਕਾ ਜਿਹਾ ਫੁੱਲ ਹੋ ਗਿਆ, ਔਰ ਮੈਨੂੰ ਐਂ ਲੱਗਿਆ ਕਿ ਜਿਵੇਂ ਮੇਰੇ ਸਰੀਰ ਦੇ ਉੱਤੋਂ ਲੱਖਾਂ ਮਣ ਭਾਰ ਟਲ ਗਿਆ ਹੁੰਦਾ। ਉਹ ਜਿਹੜਾ ਪਾਪਾਂ ਦਾ ਬੋਝ ਸੀ ਇੱਕ ਮੱਥਾ ਟੇਕਣ ਦੇ ਨਾਲ ਲਿਆ ਗਿਆ ਸੀ। ਮੈਂ ਕਿਹੜੀ ਕਿਹੜੀ ਵਿਆਖਿਆ ਕਰਾਂ ਕਲਗੀ ਵਾਲੇ ਦੀ? ਇਸੇ ਤਰ੍ਹਾਂ ਸਾਸ ਜੀ ਇੱਕ ਹੋਰ ਸ਼ਖਸ ਦੀ ਬਾਤ ਆਉਂਦੀ ਹੈ ਤੇ ਬੰਦਾ ਸਿੰਘ ਬਹਾਦਰ ਦਾ ਇੱਕ ਜਰਨੈਲ ਸੀ, ਉਹ ਇਤਫਾਕੀਆ ਬਚ ਰਿਹਾ ਸੀ। 740 ਤਾਂ ਸ਼ਹੀਦ ਕਰ ਦਿੱਤੇ ਸੀ ਨਾ ਨਾਲ ਦੇ। ਇਹ ਜਰਨੈਲ ਕਿਸੇ ਨਾ ਕਿਸੇ ਤਰੀਕੇ ਨਾਲ ਬਜਾ ਕਈ ਜੰਗਾਂ ਵਿੱਚ ਗਿਆ ਸੀ। ਇਹਦੇ ਘਰਵਾਲੀ ਦਾ ਨਾਂ ਸੀ ਸ਼ੋਭੀ। ਸ਼ੋਭੀ ਇੱਕ ਦਿਨ ਆਪਣੇ ਮਾਲਕ ਨੂੰ ਪੁੱਛਦੀ ਹੈ ਤੇ ਚੁੱਲ੍ਹੇ ਦੇ ਕੋਲ ਇਹ ਜਰਨੈਲ ਬੈਠਾ ਹੈ ਤੇ ਇਹਦੇ ਘਰਵਾਲੀ ਰੋਟੀ ਪਕਾ ਰਹੀ ਹੈ ਤੇ ਗਰਮ ਗਰਮ ਰੋਟੀ ਜਿਹੜੀ ਸੀ ਉਹ ਪਤਨੀ ਦੇ ਮਨ ਦੇ ਵਿੱਚ ਇਹ ਖਿਆਲ ਹੈ ਵੀ ਮੈਂ ਗਰਮ ਗਰਮ ਰੋਟੀ, ਇਹ ਜਲਦੀ ਹਜ਼ਮ ਹੋ ਜਾਂਦੀ ਹੈ, ਗਰਮ ਰੋਟੀ ਦਾ ਹੋਰ ਕੋਈ ਮਾਤ ਨਹੀਂ, ਜਲਦੀ ਦੇ ਕੇ ਸਵੀਕਾਰ ਕਰ ਲੈਂਦਾ ਮੇਦਾ ਇਸ ਨੂੰ। ਜੇ ਬਾਸੀ ਰੋਟੀ ਹੋਵੇ ਉਹਦੇ 'ਚ ਤਮੋ ਗੁਣ ਪੈਦਾ ਹੋ ਜਾਂਦਾ ਤੇ ਇਸ ਕਰਕੇ ਉਹ ਬੈਠੇ ਪ੍ਰਸ਼ਾਦਾ ਛਕ ਰਿਹਾ ਤੇ ਪ੍ਰਸ਼ਾਦਾ ਅਜੇ ਇੱਕ ਬੁਰਕੀ ਮੂੰਹ ਵਿੱਚ ਪਾਈ ਹੈ, ਰੋਟੀ ਦੇ ਵਿੱਚ ਇੱਕ ਬੁਰਕੀ ਸਿਰਫ ਤੇ ਸ਼ੋਭੀ ਨੇ ਸੁਭਾਵਕ ਹੀ ਸਵਾਲ ਕਰ ਦਿੱਤਾ, ਕਹਿੰਦੀ ਹੇ ਪਤੀ ਵੀ ਮੇਰਾ ਇੱਕ ਸਵਾਲ ਹੈ ਵੀ ਜਿਹੜੇ ਬੰਦੇ ਬਹਾਦਰ ਦੀ ਐਡੀ ਬੜੀ ਧਾਂਕ ਪਈ ਹੋਈ ਹੈ, ਮੁਸਲਮਾਨ ਉਹਦੇ ਨਾਂ ਤੇ ਥਰ ਥਰ ਕੰਬਦੇ ਹੈ, ਇਹ ਤੂੰ ਤਾਂ ਨਾਲ ਰਿਹਾ, ਕਹਿੰਦੀ ਬੰਦਾ ਹੈ ਕਿਹਾ ਜਿਹਾ ਸੀ, ਕੀ ਸ਼ੈ ਸੀ ਉਹ, ਕਿਹਾ ਜਿਹਾ ਚਿਹਰਾ ਸੀ, ਕਿਹਾ ਜਿਹਾ? ਬਸ ਕਹਿੰਦੇ ਦੂਜੀ ਰੋਟੀ ਦੀ ਬੁਰਕੀ ਮੂੰਹ ਵਿੱਚ ਨਹੀਂ ਪਾਵੇ। ਰੋਣ ਲੱਗ ਪਿਆ, ਕੰਠ ਰੁਕਿਆ, ਥਾਲੀ ਪਰੇ ਕਰ ਦਿੱਤੀ, ਹੈ ਪਤੀ ਮੈਂ ਕੋਈ ਤੇਰੇ ਦਿਲ ਦਿਖਾਉਣ ਵਾਲੀ ਤਾਂ ਗੱਲ ਨਹੀਂ ਕੀਤੀ, ਜੇ ਮੇਰੇ ਕੋਲ ਭੁੱਲ ਹੋਈ ਆ ਮਾਫ਼ ਕਰ ਦੇ, ਤੇ ਰੋਟੀ ਤਾਂ ਖਾ ਲਿਆ। ਕਹਿੰਦਾ ਹੁਣ ਖਾ ਨਹੀਂ ਹੋਣੀ, ਰਹਿਣ ਦੇ ਰੋਟੀ। ਅੱਖਾਂ ਅੱਖਾਂ ਸਾਫ਼ ਕੀਤੀਆਂ, ਕਹਿਣ ਲੱਗੀ ਪਤੀ ਐਸਾ ਕਿਉਂ ਹੋ ਗਿਆ? ਕਹਿੰਦਾ ਮੇਰੇ ਕੋਲ ਵਿਆਖਿਆ ਨਹੀਂ, ਇੱਕ ਪ੍ਰਮਾਣ ਹੈ, ਉਸ ਪ੍ਰਮਾਣ ਦੇ ਨਾਲ ਤੂੰ ਅੰਦਾਜ਼ਾ ਲਾ ਲਈ। ਕਹਿੰਦਾ ਜਿਹੜਾ ਸਵਾਲ ਅੱਜ ਮੇਰੇ ਘਰਵਾਲੀ ਨੇ ਮੇਰੇ ਤੇ ਕੀਤਾ ਕਿ ਬੰਦਾ ਬਹਾਦਰ ਕਿਹੋ ਜਿਹਾ ਸੀ, ਕਹਿੰਦੇ ਇੱਕ ਦਿਨ ਇਹੀ ਸਵਾਲ ਅਸੀਂ ਇਕੱਠੇ ਹੋ ਕੇ ਕਿਹਾ ਬੰਦਾ ਸਿੰਘ ਬਹਾਦਰ ਨੂੰ ਕਿ ਤੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਲਿਆ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੱਜ ਕੇ ਦਰਸ਼ਨ ਕੀਤੇ ਨੇ, ਅਸੀਂ ਤਾਂ ਕੀਤੇ ਨਹੀਂ, ਪਰ ਗੁਰੂ ਗੋਬਿੰਦ ਸਿੰਘ ਦਾ ਦੀਦਾਰ ਤਾਂ ਦੱਸਦੇ ਕਿਹਾ ਜਾਏ। ਕਹਿੰਦੇ ਬੰਦਾ ਬਹਾਦਰ 8 ਪਹਿਰ ਰੋਂਦਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਕੇ, 8 ਪਹਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਯਾਦ ਦੇ ਅੰਦਰ ਹੰਝੂ ਵਹਾਉਂਦਾ ਰਿਹਾ। ਔਰ ਫਿਰ ਕਹਿੰਦਾ ਸੀ ਮੇਰੇ ਦਾਤੇ ਵਰਗਾ ਸੰਸਾਰ ਵਿੱਚ ਕੋਈ ਹੋਏ ਨਹੀਂ, ਸਦਾ ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋਲਾ ਕਾ ਸੇਵ। ਸੋ ਇਸ ਕਰਕੇ ਸਾਧ ਸਿੰਘ ਜੀ ਵਿਛੋੜੇ ਦਾ ਜਿਹਨਾਂ ਜਿਹਨਾਂ ਨੇ ਅਨੁਭਵ ਕੀਤਾ, ਜਿਹਨਾਂ ਨੂੰ ਵਿਛੋੜਾ ਹੈ, ਜਾ ਕੇ ਅੰਤਰ ਦਰਦ ਨਾ ਪਾਈ ਸੋਕਤ ਜਾਣੇ ਪੀਰ ਪਰਾਏ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ, ਇਹ ਤਾਂ ਅਨਿਆਲੇ ਤੀਰ। ਤੋ ਇਸ ਕਰਕੇ ਸਾਧ ਸਿੰਘ ਜੀ ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ, ਵਿਮੋਚਨ ਤੋਂ ਛੁੱਟਦਾ ਨਾਣ ਹੈ, ਅੱਖਾਂ ਤੋਂ ਪਾਣੀ ਵਗ ਰਿਹਾ, ਤੇ ਸੋਚਤ ਬਸ ਇੱਕੋ ਹੀ ਗੱਲ ਸੋਚੀ ਜਾ ਰਹੇ ਹਨ,
ਲੋਚਤ ਹੈ ਚਿਤ ਮੇਲ ਕਰਿਓ,
ਲੋਚਤ ਹੈ ਚਿਤ ਮੇਲ ਕਰਿਓ, ਚਿੱਤ ਚਾਹੁੰਦਾ ਗੁਰੂ ਨਾਨਕ ਦੇ ਨਾਲ ਉਸੇ ਤਰ੍ਹਾਂ ਮਿਲਣਾ ਜਿਵੇਂ ਜ਼ਿੰਦਗੀ ਗੁਜ਼ਾਰੀ ਉਹਨਾਂ ਦੇ ਚਰਨਾਂ ਵਿੱਚ।
ਐਸ ਦਸ਼ਾ ਪਿਖ ਜਾਣੀ ਹਿਰਦੈ ਤਿਨ,
ਇਹੋ ਜੀ ਦਸ਼ਾ ਦੇਖ ਕੇ ਹਾਲਤ ਮਾਈ ਭਰਾਈ ਨੇ ਜਾਣ ਲਿਆ,
ਸ੍ਰੀ ਗੁਰੂ ਨਾਲ ਇਸ ਲੋਕ ਥਰਿਓ,
ਗੁਰੂ ਨਾਨਕ ਸਾਹਿਬ ਜੀ ਭਾਣਾ ਵਰਤਾ ਗਏ। ਇਹ ਮਾਈ ਨੇ ਅਨੁਮਾਨ ਲਾ ਲਿਆ ਕਿ ਐਸੀ ਦਸ਼ਾ ਇਹਨਾਂ ਦੀ ਤਾਂ ਹੋਈ ਹੈ, ਗੁਰੂ ਨਾਨਕ ਸਰੀਰ ਕਰਕੇ ਸੰਸਾਰ ਵਿੱਚ ਨਹੀਂ ਰਹੇ,
ਆਪਣੇ ਧਾਮ ਬੇਕੁੰਠ ਗਏ,
ਤੇ ਆਪਣੇ ਘਰ ਜਾਣ ਦੀ ਕਿਹਨੂੰ ਖੁਸ਼ੀ ਨਹੀਂ ਹੁੰਦੀ, ਉਹਨਾਂ ਦਾ ਘਰ ਬੇਕੁੰਠ ਹੈ, ਸੱਚਖੰਡ ਹੈ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤੇ ਉਹ ਆਪਣੇ ਘਰ ਵਿੱਚ ਚਲੇ ਗਏ, ਆਪਣੇ ਘਰ ਗਏ ਨੇ, ਉਹਨਾਂ ਨੂੰ ਤਾਂ ਖੁਸ਼ੀ ਹੋਊ, ਪਰ ਸਾਨੂੰ ਬਹੁਤ ਵੱਡਾ ਵਿਛੋੜਾ ਹੈ ਉਹਨਾਂ ਦਾ, ਬੜੀ ਤਕਲੀਫ ਹੁੰਦੀ ਹੈ, ਗੁਰੂ ਨਾਨਕ ਸਾਹਿਬ ਸੰਸਾਰ ਤੋਂ ਚਲੇ ਗਏ, ਸਰੀਰ ਤਿਆਗ ਗਏ, ਜਿਹੜੇ ਸਰੀਰ ਨੇ ਇੰਨੀਆਂ ਖੁਸ਼ੀਆਂ ਦਿੱਤੀਆਂ, ਸੰਸਾਰ ਨੂੰ ਸਿੱਧੇ ਰਸਤੇ ਪਾਇਆ। ਤੋ ਇਸ ਪ੍ਰਕਾਰ ਫਿਰ ਮਾਤਾ ਸਮਝ ਗਈ ਹੈ,
ਇਨ ਵਿਯੋਗ ਭਇਓ ਦੁਖ ਦੀਹੀ ਧਰਿਓ,
ਇਹਨਾਂ ਨੂੰ ਵਿਯੋਗ ਹੋ ਗਿਆ ਕਿ ਬਹੁਤਾ ਵੱਡਾ ਦੁੱਖ ਇਹਨਾਂ ਨੇ ਧਾਰਨ ਕਰ ਲਿਆ ਹਿਰਦੇ ਵਿੱਚ।
ਫਿਰ ਭਰਾਈ ਨੇ ਬੂਝਣ ਕੀਨਸ,
ਮਾਤਾ ਭਰਾਈ ਨੇ ਫਿਰ ਪੁੱਛਿਆ ਗੁਰੂ ਅੰਗਦ ਦੇਵ ਜੀ ਨੂੰ,
ਸ੍ਰੀ ਗੁਰੂ ਕੋ ਪਰਲੋਕ ਭਇਓ,
ਆਪਣੀ ਤਸੱਲੀ ਦੇਣ ਵਾਸਤੇ ਅਨੁਮਾਨ ਤਾਂ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਪਰਲੋਕ ਚਲੇ ਗਏ, ਪਰ ਮਨ ਨੂੰ ਤਸੱਲੀ ਦੇਣ ਵਾਸਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪ੍ਰਲੋਕ ਚਲੇ ਗਏ, ਸਵਾਲੀਆ ਫਿਕਰ ਹੈ, ਕਹਿਣ ਦੇ ਵਿੱਚ ਹੀ ਸਵਾਲ ਹੈ। ਤੇ ਇਹ ਬਚਨ ਕੀਤਾ ਮਾਤਾ ਨੇ,
ਜੋ ਸੁਣ ਕੇ ਗੁਰੂ ਅੰਗਦ ਨੇ ਤਬ,
ਇਹ ਸੁਣ ਕੇ ਗੁਰੂ ਅੰਗਦ ਦੇਵ ਜੀ ਨੇ ਉਸ ਵੇਲੇ,
ਤਾਹੀ ਕੇ ਸੰਗ ਬਖਾਨ ਕਯੋ,
ਤਾਹੀ ਕੇ ਸੰਗ ਮਾਤਾ ਭਰਾਈ ਨੂੰ ਕਿਹਾ ਹੈ,
ਮੋਹੇ ਕਛੂ ਨਹਿ ਪਾਵਤ ਹੈ,
ਜਵਾਬ ਨਹੀਂ ਦਿੱਤਾ ਵੀ ਚਲੇ ਗਏ ਜਾਂ ਨਹੀਂ ਚਲੇ ਗਏ, ਨਹੀਂ ਕਹਿੰਦੇ ਮਾਤਾ ਜੀ ਮੇਰੇ ਨਾਲ ਬਾਹਲੀਆਂ ਗੱਲਾਂ ਨਾ ਕਰੋ, ਮੈਨੂੰ ਬੋਲਣਾ ਚੰਗਾ ਨਹੀਂ ਲੱਗ ਰਿਹਾ ਹੁਣ, ਅਰ ਮਾਂ ਮੇਰੀ ਹੈ ਮੈਨੂੰ ਤਾਂ ਦੇਖਣਾ ਵੀ ਚੰਗਾ ਨਹੀਂ ਲੱਗ ਰਿਹਾ, ਮੈਨੂੰ ਸੁਣਨਾ ਵੀ ਚੰਗਾ ਨਹੀਂ ਲੱਗ ਰਿਹਾ, ਇਸ ਕਰਕੇ ਮੈਨੂੰ ਆਪਣੇ ਹਾਲ ਦੇ ਉੱਤੇ ਛੱਡ ਦੇ ਹੁਣ, ਕੁਛ ਲਵਾਂ ਮੈਂ ਨਹੀਂ ਕਿਸੇ ਨੂੰ ਮਿਲਣਾ ਚਾਹੁੰਦਾ, ਤੂੰ ਵੀ ਬਸ ਹੁਣ ਤੂੰ ਮੇਰੇ ਅੱਖਾਂ ਤੋਂ ਪਰੇ ਹੋ ਜਾ, ਮੈਂ ਨੀ ਹੁਣ ਕਿਸੇ ਨੂੰ ਮਿਲਣਾ ਨੀ ਚਾਹੁੰਦਾ ਹਾਂ,
ਦੇਖਵੇ ਸੁਣਵੇ ਚਿਤ ਖੇਦ ਥਿਓ,
ਤੇ ਮੇਰਾ ਦੇਖਣ ਤੋਂ ਸੁਣਨ ਤੋਂ ਮਾਤਾ ਜੀ ਮੈਨੂੰ ਖੇਦ ਹੁੰਦਾ, ਮੈਨੂੰ ਦੁੱਖ ਹੁੰਦਾ ਹੈ,
ਅੰਤਰ ਹੋਏ ਅਕੰਤ ਨਿਰੰਤਰ,
ਮੈਂ ਹੁਣ ਕੱਲਾ ਆਪਣੇ ਆਪ ਦੇ ਵਿੱਚ, ਮੈਨੂੰ ਕੱਲੇ ਨੂੰ ਛੱਡ ਦਿਓ ਮਾਤਾ, ਮੇਰੇ ਕੋਲ ਨਾ ਕੋਈ ਵੀ ਆਵੇ,
ਬੈਠੋ ਚਾਹੋ ਇਹੋ ਮੇਰੋ ਹਿਓ, ਬੈਠੇ ਹੋ ਚਾਹੋ ਇਹੋ ਮੇਰੇ ਹੋਇਓ,
ਮੇਰੇ ਹਿਰਦੇ ਵਿੱਚ ਇਹ ਗੱਲ ਆ ਗਈ ਕਿ ਮੈਂ ਇੱਥੇ ਚੌਂਕੜਾ ਮਾਰ ਕੇ ਬੈਠਣਾ ਏਕਾਂਤ ਵਿੱਚ,
ਜਿਉ ਬਿਸਕੋਟ ਪੱਕਿਓ ਦੁੱਖ ਹੇ ਦੇਤ ਹੈ,
ਤੇ ਮਾਤਾ ਜੀ ਕਹਿੰਦੇ ਐਸ ਵੇਲੇ ਮੈਨੂੰ ਇੰਨਾ ਤਕਲੀਫ ਪਹੁੰਚ ਰਹੀ ਹੈ, ਵਿਸਫੋਟ ਸਾਸ ਜੀ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਫੋੜੇ ਨੂੰ ਕਹਿੰਦੇ, ਜਿਵੇਂ ਕੋਈ ਪੱਕਿਆ ਹੋਇਆ ਫੋੜਾ ਹੁੰਦਾ ਨਾ, ਮਾੜੀ ਜਿਹੀ ਚੋਟ ਨਹੀਂ ਸਹਾਰਦਾ, ਹੁਣ ਮੇਰੇ ਕੋਲੋਂ ਥੋੜਾ ਜਿਹਾ ਵੀ ਕਿਸੇ ਦੇ ਸ਼ਬਦ ਦੀ ਦੇਖਣ ਦੀ ਸੁਣਨ ਦੀ ਝੋਟ ਨਹੀਂ ਸਹਾਰ ਹੁੰਦੀ, ਜਦੋਂ ਮੈਂ ਸਹਿਣ ਕਰਨ ਜੋਗਾ ਹੋ ਗਿਆ ਉਦੋਂ ਬਾਤ ਹੋ ਰਿਹਾ, ਵੀ ਹੁਣ ਮੈਨੂੰ ਮੇਰੇ ਹਾਲ ਤੇ ਛੱਡ ਦਿਓ,
ਚੋਟ ਲੱਗੇ ਪੁਨਹਿ ਅਧਕਾਈ,
ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਮੈਨੂੰ ਬੁਲਾਉਂਦਾ ਹੈ ਜਾਂ ਕੋਈ ਪ੍ਰਸ਼ਨ ਕਰਦਾ ਹੈ,
ਜਿਉ ਬਿਵਹਾਰ ਬਲੋਕਨ ਬੋਲਣ,
ਇਸ ਕਰਕੇ ਬੋਲਣ ਤੇ ਸੁਣਨ ਦਾ ਇਹ ਸਾਰਾ ਜੋ ਵਿਵਹਾਰ ਹੈ,
ਸੁਣਨ ਸੁਣੇ ਮੁਝ ਹੈ ਬਿਕਲਾਈ,
ਤੇ ਮੈਨੂੰ ਤਾਂ ਵਿਆਕਲਤਾ ਹੁੰਦੀ ਹੈ ਮਾਤਾ ਜੀ, ਇਕੱਲਾ ਹੀ ਰਹਿਣਾ ਚਾਹੁੰਦਾ,
ਕੋਠੜੀ ਕੋ ਦੱਸੋ ਚਿੰਨ ਦੇਹੋ,
ਤੇ ਮੈਂ ਕੋਠੜੀ ਦੇ ਵਿੱਚ, ਕੋਠੜੀ ਕੋ ਦਰ ਸੋ ਚਿੰਨ ਦੇਹੋ, ਮੇਰੀ ਕੋਠੜੀ ਦਾ ਦਰਵਾਜਾ ਚਿਣ ਦਿਓ, ਇੱਟਾਂ ਲਾ ਦਿਓ, ਬੰਦ ਕਰ ਦਿਓ ਇਸ ਨੂੰ।
ਕਹੋ ਕਿਸ ਪਾਸ ਨਾ ਕੈਸੇ ਬਤਾਏ,
ਨਾਲ ਦੱਸਣਾ ਨੀ ਕਿ ਅੰਦਰ ਕੌਣ ਬੈਠਾ, ਇਸ ਕਰਕੇ ਦਰਵਾਜਾ ਬੰਦ ਕਰ ਦਿਓ।
ਮੋ ਪਰ ਜੋ ਉਪਕਾਰ ਕਰੋ,
ਹੇ ਮਾਤਾ ਭਰਾਈ ਨੂੰ ਕਹਿੰਦੇ ਇਹ ਤੇਰਾ ਉਪਕਾਰ ਹੋਊਗਾ ਮੇਰੇ ਤੇ ਜੇ ਐਸਾ ਦਰਵਾਜਾ ਬੰਦ ਕਰ ਦੇ। ਮੈਂ
ਵਿੱਚ ਬੈਠ ਰਹੋ ਜਿਵੇਂ ਹੋਏ ਨਾ ਲਿਖਾਈ,
ਮੈਂ ਇੱਕਣ ਬੈਠ ਜਾਵਾਂ ਜਿਵੇਂ ਕਿਸੇ ਨੂੰ ਪਤਾ ਹੀ ਨਾ ਹੋਵੇ ਵੀ ਇੱਥੇ ਕੋਈ ਬੈਠਾ ਹੈ।
ਬੂਝਣ ਕੀਨ ਭਰਾਈ ਨੇ ਫੇਰ,
ਮਾਤਾ ਭਰਾਈ ਫੇਰ ਪੁੱਛਦੀ ਹੈ ਦੁਆਰੇ,
ਇਕਾਂਤ ਰਹੋ ਤਿਤ ਹੈ ਇਸ ਥਾਈ,
ਤੁਸੀਂ ਇਕਾਂਤ ਰਹੋ ਪਰ ਦਰਵਾਜਾ ਬੰਦ ਕਰਨ ਦੀ ਕੀ ਗੱਲ, ਇਕਾਂਤ ਬੈਠਣੇ ਬੈਠੇ ਰਹੋ, ਮੈਂ ਨਹੀਂ ਦੱਸੂ ਕਿਸੇ ਨੂੰ।
ਕਿਉਂ ਦਰ ਕੋ ਚਿਨਵਾਨਤ ਚਿਨਵਾਵਤ ਹੋ,
ਤੁਸੀਂ ਇਹ ਦਰਵਾਜਾ ਕਿਉਂ ਚਿਨਵਾਉਂਦੇ ਹੋ ਇੱਟਾਂ ਦੇ ਨਾਲ,
ਇਹ ਬਾਤ ਬਣੇ ਨੇ ਸੰਕਟ ਪਾਏ।
ਇਹ ਨਹੀਂ ਬਾਤ ਬਣਦੀ, ਦਰਵਾਜਾ ਬੰਦ ਕਰਿਆ ਤਾਂ ਬਹੁਤ ਵੱਡੀ ਤਕਲੀਫ ਹੋਏਗੀ ਤੁਹਾਡੇ ਸਰੀਰ ਨੂੰ, ਸੰਕਟ ਹੋਏਗਾ।
ਸਰੋਣ ਸੁਣੇ ਤਿਸ ਤੇ ਕੀ ਤੁਸ਼ਨ,
ਪਰ ਚੁੱਪ ਕਰ ਗਏ, ਬੋਲੇ ਨਹੀਂ ਹਨ,
ਫਿਰ ਨਹੀਂ ਕੁਛ ਬਾਣੀ ਅਲਾਏ,
ਵਚਨ ਕੀਤਾ ਕਿਉਂਕਿ ਬੋਲਣਾ ਚੰਗਾ ਹੀ ਨਹੀਂ ਸੀ ਲੱਗ ਰਿਹਾ।
ਬੈਠ ਰਹੇ ਜੁਗ ਲੋਚਨ ਮੂੰਦ,
ਦੋਨੇ ਨੇਤਰ ਬੰਦ ਕਰ ਲਏ ਤੇ ਸਮਾਧੀ ਲਗਾ ਲਏ,
ਮਨੇ ਸ਼ਿਵ ਮੂਰਤ ਧਿਆਨ ਲਗਾਏ,
ਮਨ ਦੇ ਵਿੱਚ ਗੁਰੂ ਨਾਨਕ ਦੇ ਸਰੂਪ ਦਾ ਧਿਆਨ ਧਰ ਲਿਆ ਹੈ।
ਸ੍ਰੀ ਗੁਰੂ ਕੋ ਰੁਖ ਜਾਣ ਤਵੈ,
ਗੁਰੂ ਅੰਗਦ ਦੇਵ ਜੀ ਦਾ ਰੁਖ ਜਾਣ ਕੇ ਕਿ ਕੀ ਚਾਹੁੰਦੇ ਹਨ।
ਦਰ ਕੋ ਚਿਨ ਕਿੰਨੋ ਹੈ ਬੰਦ ਭਰਾਈ,
ਮਾਤਾ ਭਰਾਈ ਨੂੰ ਦਰਵਾਜਾ ਬੰਦ ਕਰਨਾ ਪਿਆ, ਨਾ ਚਾਹੁੰਦੇ ਹੋਏ ਵੀ ਕਰਨਾ ਪਿਆ ਕਿਉਂਕਿ ਆਗਿਆ ਮੰਨੀ ਹੈ।
ਫੇਰ ਕਰਿਓ ਇੱਕ ਸਾਰ ਭਲੇ,
ਇੱਕ ਸਾਰ ਕਰ ਦਿੱਤਾ ਚੰਗੀ ਤਰ੍ਹਾਂ,
ਬਹੁ ਪੰਕ ਲਗਾਏ ਕੈ ਕੀਨ ਲਪਾਈ।
ਇਹ ਪੰਕ ਨਾਮ ਹੈ ਗਾਰ ਦਾ, ਚਿੱਕੜ ਦਾ, ਜਾਣੀ ਗਾਰੇ ਦੇ ਨਾਲ ਲਪਾਈ ਕਰ ਦਿੱਤੀ ਕਿ ਜਿਵੇਂ ਇੱਥੇ ਦਰਵਾਜਾ ਹੁੰਦਾ ਹੀ ਨਹੀਂ,
ਕੋਈ ਨਾ ਜਾਣ ਸਕੇ ਦਰ ਕੋ,
ਇਹ ਨਾ ਕੋਈ ਜਾਣ ਸਕੇ ਕਿ ਇੱਥੇ ਦਰਵਾਜਾ ਹੈਗਾ।
ਇਸ ਭਾਂਤ ਕੀਓ ਜਿਵੇਂ ਸ੍ਰੀ ਗੁਰ ਭਾਈ,
ਇਉਂ ਕੀਤਾ ਜਿਵੇਂ ਗੁਰੂ ਸਾਹਿਬ ਨੂੰ ਭਾਇਆ, ਚੰਗਾ ਲੱਗਿਆ ਗੁਰੂ ਅੰਗਦ ਦੇਵ ਜੀ ਨੂੰ।
ਬੀਤ ਗਏ ਇਸ ਰੀਤ ਸ਼ਮਾਸ਼,
6 ਮਹੀਨੇ ਬੀਤ ਗਏ ਗੁਰੂ ਪਿਆਰਿਓ, ਇਸੇ ਤਰ੍ਹਾਂ 6 ਮਹੀਨੇ ਥੋੜੇ ਨੀ ਹੁੰਦੇ, ਇੱਕੋ ਹੀ ਚੌਂਕੜੇ ਬੈਠੇ 6 ਮਹੀਨੇ, ਹੁਣ ਤੇ ਸੰਸਾਰ ਦੇ ਪੈਮਾਨੇ ਤਾਂ ਫੇਲ ਨਾ ਸਾਰੇ, 6 ਮਹੀਨੇ ਇੱਕੋ ਹੀ ਚੌਂਕੜੇ, ਘੰਟੇ ਤੋਂ ਬਾਅਦ ਬੰਦੇ ਨੂੰ ਥੋੜਾ ਜਿਹਾ ਆਰਾਮ ਦੇਣਾ ਪੈਂਦਾ, ਤੇ ਚਲੋ ਜਿਹਨਾਂ ਦਾ ਚੌਂਕੜੇ ਦਾ ਮੁਹਾਵਰਾ ਐਸੇ ਵੀ ਦੇਖਿਆ ਵੀ 8 ਪਹਿਰ ਦੇ ਚੌਂਕੜੇ ਵਾਲੇ ਦੇਖੇ ਆ, 2 ਸਿੰਘਾਂ ਨੇ ਅਖੰਡ ਪਾਠ ਕੀਤਾ ਸੀ ਤੇ ਉਹਨਾਂ ਦੋਨਾਂ ਨੇ 8-8 ਪਹਿਰ ਦੀ ਰੌਲ ਲਾਈ ਸੀ 24-24 ਘੰਟੇ, ਤੇ ਇੱਕ ਵਿਦਿਆਰਥੀ ਨੇ ਉਹਨੇ 24 ਘੰਟੇ ਜਪਜੀ ਸਾਹਿਬ ਦੀ ਰੌਲ ਲਾਈ ਤੇ ਬੈਠੇ ਨੂੰ ਬੁਖਾਰ ਚੜ ਗਿਆ ਸੀ, ਬਾਅਦ ਚ ਮਾਲਸਾਂ ਮੁਲਸਾਂ ਕੀਤੀਆਂ ਤੇ ਡਾਕਟਰ ਨੂੰ ਬੁਲਾਉਣਾ ਪਿਆ। ਇਹ ਤਾਂ ਹੈ ਹੱਠ ਦੁਆਰਾ, ਪਰ ਗੁਰੂ ਸਾਹਿਬ ਇਸ ਤਰ੍ਹਾਂ ਹੱਠ ਕਰਕੇ ਨਹੀਂ ਬੈਠੇ, ਉਹਨਾਂ ਨੂੰ ਤਾਂ ਸਮੇਂ ਦਾ ਪਤਾ ਵੀ ਨਹੀਂ ਲੱਗਿਆ ਕਦੋਂ ਨਿਕਲ ਗਏ 6 ਮਹੀਨੇ, ਉਹ ਤਾਂ ਆਨੰਦ ਵਿੱਚ ਬੈਠੇ ਰਹੇ। ਕਿਵੇਂ ਬੈਠੇ ਉਹ ਬਾਅਦ ਚ ਮੈਂ ਬੇਨਤੀ ਕਰਦਾ,
ਨਾ ਹੈ ਕਹੂੰ ਲਿਖਾਈ,
ਤੇ ਇਸ ਕਰਕੇ ਫਿਰ ਨਹਿ ਕਾਹੂੰ ਲਾ, ਕਿਸੇ ਨੂੰ ਦਰਸ਼ਨ ਨਹੀਂ ਹੋਏ, ਚੁੱਪ ਚਪੀਤੇ ਬੈਠ ਗਏ ਸਨ।
ਬੁੱਢੇ ਆਦਿਕ ਦੇ ਗੁਰ ਕੇ ਸਿੱਖ ਹੋਤ,
ਬਾਬਾ ਬੁੱਢਾ ਸਾਹਿਬ ਦੇ ਕੋਲ ਸਿੱਖ ਇਕੱਠੇ ਹੋ ਕੇ ਗਏ, ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ,
ਭਾਈ ਇਕੱਠੇ ਸਮੁਦਾਏ
ਸਾਰੇ ਇਕੱਠੇ ਹੋਏ ਹਨ,
ਸ੍ਰੀ ਗੁਰੂ ਮੂਰਤ ਡੀਠ ਨਾ ਆਵਤ,
ਗੁਰੂ ਅੰਗਦ ਦੇਵ ਜੀ ਦਾ ਸਰੂਪ ਨੀ ਕਿਤੇ ਦਿਸਦਾ, ਕਿੱਥੇ ਹਨ,
ਸੋ ਪਟਕੰਤ ਰਜੈ ਮੁਰਝਾਏ,
ਸਾਰਿਆਂ ਦੇ ਹਿਰਦੇ ਮੁਰਝਾਏ ਹੋਏ ਨੇ, ਕਮਲਾਏ ਹੋਏ ਨੇ ਤੇ ਭਟਕਦੇ ਫਿਰਦਿਆਂ ਗੁਰੂ ਦਾ ਦਰਸ਼ਨ ਨੀ ਹੁੰਦਾ,
ਕੀਨ ਵਿਚਾਰ ਭਲੇ ਸਭ ਹੂੰ ਮਿਲ,
ਸਾਰਿਆਂ ਨੇ ਮਿਲ ਕੇ ਇੱਕ ਵਿਚਾਰ ਕੀਤੀ, ਬਾਬਾ ਬੁੱਢਾ ਸਾਹਿਬ ਜੀ
ਆਪ ਗੁਰੂ ਬਹੁ ਵਾਰ ਬਤਾਏ,
ਗੁਰੂ ਨਾਨਕ ਨੇ ਆਪ ਜੀ ਨੂੰ ਬਹੁਤ ਵਾਰ ਇੱਕ ਵਚਨ ਕਿਹਾ ਸੀ,
ਮੇਰੋ ਸਰੂਪ ਪਿਖੇ ਤਨ ਅੰਗਦ,
ਕਿ ਮੇਰਾ ਸਰੂਪ ਗੁਰੂ ਅੰਗਦ ਦੇਵ ਜੀ ਹਨ,
ਭੇਦ ਨਹੀਂ ਇੱਕ ਮੇਕ ਬਣਾਏ,
ਇੱਕ ਮੇਕ ਹੋ ਗਏ, ਭੇਦ ਨਹੀਂ, ਕੋਈ ਫਰਕ ਨਹੀਂ ਹੈ,
ਮੁਖ ਸੇਵਨ ਚਾਹਤ ਜੋ ਗੁਰ,
ਜਿਹੜਾ ਕੋਈ ਮੈਨੂੰ ਸੇਵਣਾ ਚਾਹੁੰਦਾ, ਜੋ ਤੇ ਲੰਗਣਾ ਬਸਣਾ, ਜਿਹੜਾ ਮੈਨੂੰ ਸੇਵਣਾ ਚਾਹੁੰਦਾ,
ਗੁਰ ਅੰਗਦ ਸੇਵ ਪ੍ਰੇਮ ਕਰੇ,
ਉਹ ਗੁਰੂ ਅੰਗਦ ਦੇਵ ਜੀ ਦੇ ਨਾਲ ਪ੍ਰੇਮ ਕਰੇ, ਗੁਰੂ ਅੰਗਦ ਦੇਵ ਜੀ ਨੂੰ ਸੇਵਣਾ ਕਰੇ,
ਬੁੱਢੇ ਕਿਹੋ ਨਿਜ ਥਾਨ ਸਥਾਪਿਓ ਹੈ,
ਤੇ ਬੁੱਢੇ ਕਹਿਓ ਬਾਬਾ ਬੁੱਢਾ ਸਾਹਿਬ ਕਹਿੰਦੇ ਜੀ ਤਾਂ ਕੋਈ ਦੋ ਰਾਬੇ ਨੇ ਆਪਣੇ ਥਾਂ ਤੇ ਸਥਾਪਨ ਕੀਤਾ ਹੈ,
ਤਾਂ ਸਰੀਰ ਮੈਂ ਆਪਤ ਬਰੇ,
ਕਹਿੰਦੇ ਬਈ ਗੁਰੂ ਨਾਨਕ ਤਾਂ ਉਹਨਾਂ ਦੇ ਸਰੀਰ ਵਿੱਚ ਪ੍ਰਵੇਸ਼ ਹੋਏ ਵੇ ਨਾ ਇਸ ਵੇਲੇ, ਉਹ ਗੁਰੂ ਨਾਨਕ ਹੀ ਹੈ, ਤੁਸੀਂ ਅੰਗਦ ਨਾ ਸਮਝੋ।
ਖੋਜੋ ਕੌਣ ਸਥਾਨ ਹੈ,
ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਇਸ਼ਨਾਨ ਕਰ ਰਹੇ ਸਨ, ਅੰਮ੍ਰਿਤ ਵੇਲੇ ਗਈਆਂ ਸੰਗਤਾਂ ਤੇ ਸੇਵਕ ਵਸਤਰ ਲਈ ਖੜਾ, ਵਸਤਰ ਪਹਿਨੇ ਤੇ ਹੱਥ ਜੋੜ ਕੇ ਕਹਿੰਦੇ ਵਾਹ ਵਾਹ, ਕਹਿੰਦੇ ਗੁਰੂ ਨਾਨਕ ਦੀ ਇੰਨੀ ਕਿਰਪਾ ਹੋ ਗਈ, ਇੰਨੇ ਗੁਰਸਿੱਖਾਂ ਦੇ ਮੈਨੂੰ ਸਵੇਰ ਵੇਲੇ ਦਰਸ਼ਨ ਹੋ ਗਏ, ਕਹਿੰਦੇ ਅੱਜ ਤਾਂ ਗੁਰੂ ਨਾਨਕ ਬੜਾ ਪ੍ਰਸੰਨ ਹੋਇਆ ਮੇਰੇ ਤੇ, ਆਓ ਗੁਰੂ ਪਿਆਰਿਓ, ਬੜਾ ਪਿਆਰ ਕੀਤਾ। ਔਰ ਫਿਰ ਬਚਨ ਬੋਲੇ, ਕਹਿੰਦੇ ਇੱਕ ਸਿੱਖ ਕੀ ਸੇਵਾ ਫਲ ਮਹਾਂ, ਬਾਬਾ ਬੁੱਢਾ ਸਾਹਿਬ ਕਹਿੰਦੇ ਇੱਕ ਸਿੱਖ ਮਿਲ ਜਾਏ ਪ੍ਰਸ਼ਾਦਾ ਛਕਾਉਣ ਲਈ, ਵਸਤਰ ਦੇਣ ਲਈ, ਮਾਇਆ ਅਰਪਣ ਲਈ, ਪਦਾਰਥ ਛਕਾਉਣ ਲਈ, ਕਹਿੰਦੇ ਉਹਦਾ ਫਲ ਬਹੁਤ ਵੱਡਾ, ਮਹਾਂ ਬੜੇ ਦਾ ਨਾਂ। ਇੱਕ ਸਿੱਖ ਕੀ ਸੇਵਾ ਫਲ ਮਹਾਂ, ਸੰਗਤ ਸੇਵੀ ਹੈ ਕਹਾਂ, ਜਿੱਥੇ ਇੰਨੀ ਸੰਗਤ ਦੇ ਦਰਸ਼ਨ ਕਰਨ ਦਾ ਤੇ ਸੇਵਾ ਕਰਨ ਦਾ ਅਵਸਰ ਮਿਲ ਜਾਏ। ਕਹਿੰਦੇ ਪਰ ਇਸ ਤੋਂ ਜਾਣਿਆ ਜਾਂਦਾ ਹੈ ਜਿਸ ਪਰ ਸਤਿਗੁਰੂ ਹੋਏ ਦਇਆਲ, ਨਿਜ ਦਾਸਨ ਕੀ ਦੇਹ ਤਵ ਘਾਲ, ਉਦੋਂ ਆਪਣੇ ਸੇਵਕਾਂ ਦੀ ਸੇਵਾ ਬਖਸ਼ ਦਿੰਦਾ ਹੈ। ਨਹੀਂ ਆਪਣੀਆਂ ਰੋਟੀਆਂ ਪਕਾ ਕੇ ਤਾਂ ਸਾਰੀ ਦੁਨੀਆ ਖਾਂਦੀ ਹੈ, ਆਪਣਾ ਪੇਟ ਭਰਨ ਵਾਸਤੇ ਪਸ਼ੂ ਵੀ ਖਾਂਦੇ ਨੇ, ਕੀੜੇ ਮਕੌੜੇ ਵੀ ਖਾਂਦੇ ਨੇ, ਪਸ ਵੀ ਆਪਣਾ ਪੇਟ ਭਰ, ਖਾਵਤ ਹੈ ਜਗ ਮਾਹੇ, ਭਾਈ ਸਫਲ ਜਨਮ ਹੈ ਤਿੰਨਾਂ ਕੁਝ ਖਵਾਏ ਕੇ ਖਾਏ। ਇਸ ਕਰਕੇ ਬਾਬਾ ਬੁੱਢਾ ਸਾਹਿਬ ਕਹਿੰਦੇ ਦੱਸੋ ਮੈਂ ਕੀ ਸੇਵਾ ਕਰ ਸਕਦੀ। ਕਹਿੰਦੇ ਬਾਬਾ ਜੀ ਗੁਰੂ ਸਾਹਿਬ ਨਹੀਂ ਲੱਭਦੇ। ਕਹਿੰਦੇ ਉਹਨਾਂ ਨੂੰ ਤਾਂ ਗੁਰਤਾ ਗੱਦੀ ਤੇ ਸਥਾਪਨ ਕੀਤਾ ਸੀ ਸੰਸਾਰ ਨੂੰ ਤਾਰਨ ਵਾਸਤੇ ਅੰਤਰਜਾਮਤਾ ਦੁਆਰਾ, ਕਿਉਂਕਿ ਗੁਰੂ ਨਾਨਕ ਨੇ ਬਚਨ ਕੀਤਾ ਸੀ ਕਿ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਬਾਬਾ ਤੇ ਤੋਂ ਓਹਲੇ ਨਾ ਹੋਸਾਂ, ਮੈਂ ਜਿਹੜੇ ਸਰੂਪ ਚ ਮਰਜ਼ੀ ਹੋਵਾਂ ਤੂੰ ਨੇਤਰ ਬੰਦ ਕਰਕੇ ਮੈਨੂੰ ਪਛਾਣ ਲਿਆ ਕਰੇਗਾ ਮੈਂ ਕਿੱਥੇ। ਇਹ ਅਧਿਕਾਰ ਦਿੱਤਾ ਹੋਇਆ ਸੀ ਬਾਬਾ ਬੁੱਢਾ ਸਾਹਿਬ, ਪਰ ਅੰਤਰਜਾਮਤਾ ਜਨਾਈ ਨਹੀਂ। ਅੱਜ ਆਉਂਦਾ ਕੁਛ ਨਹੀਂ ਅੱਖਾਂ ਬੰਦ ਕਰਕੇ, ਹਾਂ ਸੂਝ ਤੇ ਲੋਕ ਵਜਨ ਤਾਂ ਜੀ ਤਿੰਨ ਲੋਕ ਦੇਤੇ ਆ, ਜੋ ਮਰਜ਼ੀ ਪੁੱਛ ਲਓ। ਇਹੋ ਜਿਹੇ ਪੁੱਛਿਆ ਦੇਣ ਵਾਲੇ ਤਾਂ ਪਟਿਆਲੇ ਉੱਥੇ ਬਥੇਰੇ ਸੜਕਾਂ ਤੇ ਬੈਠੇ ਆ, ਆ ਜੀ ਤੁਹਾਡੇ ਕਰਮਾਂ ਦੀ ਗੱਲ ਦੱਸ ਦਿੰਦੇ ਆ, ਫਲਾਣਾ ਕਰਦੇ ਆ, ਆਪਣੇ ਕਰਮਾਂ ਦੇ ਮਾਰੇ ਪੈਸੇ ਇਕੱਠੇ ਕਰਨ ਦੇ ਮਾਰੇ ਬੈਠੇ ਆ ਵਿਚਾਰੇ। ਤੋ ਇਸ ਤਰ੍ਹਾਂ ਸਾਸ ਨਹੀਂ, ਪਖੰਡ ਜਾਲ ਹੈ ਤੇ ਜਣਾਇਆ ਨਹੀਂ, ਇਹ ਸ਼ਕਤੀ ਨਹੀਂ ਜਣਾਈ। ਕਹਿਣ ਲੱਗੇ ਵੀ ਅਰਦਾਸ ਕਰਕੇ ਚੱਲਦੇ ਆ ਆਪਾਂ।
ਸੁਣ ਕੇ ਸਿੱਖ ਕੇਤਕ ਗਨਾਮ ਫਿਰੇ,
ਕਈ ਪਿੰਡਾਂ ਦੇ ਵਿੱਚ ਸੁਣੇ ਲੱਭਿਆ ਸੀ,
ਪ੍ਰੇਮ ਤੇ ਚੌਪ ਬਧੀ ਹਿਤ ਹੇਰਨ,
ਸ਼ੌਕ ਦੇ ਨਾਲ ਪ੍ਰੇਮ ਵਧਿਆ ਹੋਇਆ ਲੱਭਣ ਵਾਸਤੇ ਗਏ,
ਪ੍ਰੇਰਨ ਕੀਨ ਪ੍ਰਮੋਦ ਧਰੇ,
ਪ੍ਰਮੋਦ ਆਨੰਦ ਦੇ ਨਾਲ ਪ੍ਰੇਰੇ ਹੋਏ, ਘੱਲੇ ਹੋਏ ਬਾਬੇ ਬੁੱਢੇ ਸਾਹਿਬ ਦੇ ਪਿੰਡਾਂ ਪਿੰਡਾਂ ਚ ਲੱਭਦੇ ਫਿਰੇ। ਪਹਿਲਾਂ ਬਾਬਾ ਜੀ ਨੇ ਇਹਨੂੰ ਭੇਜ ਦਿੱਤਾ ਸੀ,
ਦੋਹਰਾ ਮਿਲਕਰ ਸਭਨ ਵਿਚਾਰਿਓ ਗ੍ਰਾਮ ਖਡੂਰ ਮਜਹਰ,
ਸਾਰੇ ਇਕੱਠੇ ਹੋ ਕੇ ਸੰਗਤ ਦੇ ਵਿੱਚੋਂ ਕਹਿੰਦੇ ਜੀ ਖੰਡੂਰ ਨਗਰ ਦੇ ਅੰਦਰ ਕਿਤੇ ਉੱਥੇ ਨਾ ਬੈਠੇ ਹੋਣ। ਬਾਬਾ ਬੁੱਢਾ ਸਾਹਿਬ ਕਹਿੰਦੇ ਮੈਨੂੰ ਵੀ ਲੱਗਦਾ ਹੈ ਵੀ ਇਹ ਹੋ ਸਕਦੀ ਹੈ ਤੁਹਾਡੀ ਗੱਲ, ਗੁਰਸਿੱਖੋ ਤੁਹਾਡੀ ਰਸਨਾ ਮੁਬਾਰਕ ਹੋਵੇ, ਦੇਖੋ ਕਹਿੰਦੇ ਗੁਰੂ ਨਾਨਕ ਤੁਹਾਡੀ ਰਸਨਾ ਤੇ ਬੋਲਿਆ, ਮੈਨੂੰ ਵੀ ਲੱਗਦਾ ਪਤਾ ਤੁਸੀਂ ਵੀ ਉੱਥੇ ਬੈਠੇ, ਪਰ ਆਪਣੇ ਜੁੰਮੇ ਨਹੀਂ ਲਈ ਗੱਲ,
ਨਿਕਟ ਭਰਾਈ ਹੋਏਗੇ ਅਪਰ ਨਾ ਸੁਣੀਏ ਸਾਰ,
ਕਹਿੰਦੇ ਵੀ ਮੈਨੂੰ ਵੀ ਲੱਗਦਾ ਵੀ ਮਾਤਾ ਭਰਾਈ ਦੇ ਕੋਲੇ ਹੋਣਗੇ, ਹੋਰ ਨੀ ਕਿਤੇ ਹੋਣਗੇ, ਹੈ ਹੈ ਸਭ ਕੁਛ ਅੰਤਰਜਾਮਤਾ ਦੇ ਨਾਲ ਬਾਬਾ ਬੁੱਢਾ ਸਾਹਿਬ ਨੇ ਦੇਖ ਲਿਆ ਪੂਰਾ ਹੋ ਗਿਆ। ਤੇ ਸਾਧ ਸਿੰਘ ਜੀ ਸਮਾਂ ਹੁਣ ਸਮਾਪਤੀ ਦੇ ਨੇੜੇ ਹੈ, ਇਸ ਥਾਂ ਤੇ ਬੜਾ ਠੀਕ ਰਹੇ, ਕਥਾ ਕੱਲ ਨੂੰ ਇਸੇ ਥਾਂ ਤੇ ਆਰੰਭ ਹੋ ਜਾਊਗੀ, ਕੁਝ ਮਿੰਟ ਰਹਿੰਦੇ ਹੈ। ਸਾਧ ਸਿੰਘ ਜੀ ਪ੍ਰੇਮ ਦੀ ਗਾਥਾ, ਧੰਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ, ਕੈਸਾ ਪ੍ਰੇਮ ਹੋਵੇ ਸਿੱਖ ਦਾ ਗੁਰੂ ਦੇ ਨਾਲ, ਤੇ ਇਸ ਪ੍ਰੇਮ ਦੀ ਗਾਥਾ ਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਕਿੰਨਿਆਂ ਸ਼ਬਦਾਂ ਦੇ ਵਿੱਚ ਲਿਆ। ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸਿਖਾਲੇ, ਨਿਹੋ ਕਵਲ ਜਲ ਜਾਣੀਆਂ ਖਿੜ ਮੁੱਖ ਵਿਖਾਲੇ, ਮੋਰ ਪਪੀਹੇ ਬੋਲਦੇ ਦਿਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸਮਾਲੇ, ਪੀਰ ਮਰੀਦਾਂ ਪਿਰ ਹੜੇ ਉਹ ਨਿਭ ਹੈ ਜਾਂਦੇ। ਇਹ ਸਾਰੀਆਂ ਇੱਕ ਅੰਗੀਆਂ ਪ੍ਰੀਤੀਆਂ, ਹਜ਼ਾਰਾਂ ਚਕੋਰ ਚੰਦਰਮਾ ਨਾਲ ਪਿਆਰ ਕਰਦੇ ਨੇ, ਪਰ ਚੰਦਰਮਾ ਕਿਸੇ ਨਾਲ ਪਿਆਰ ਨਹੀਂ ਕਰਦਾ, ਤੇ ਪਤੰਗਾ ਹੈ ਸੜ ਜਾਂਦਾ ਹੈ, ਦੀਵੇ ਨੂੰ ਕੋਈ ਮਤਲਬ ਨਹੀਂ, ਸੜੀ ਜਾਵੇ ਮਰੀ ਜਾਵੇ, ਇੱਕ ਅੰਗੀ ਪ੍ਰੀਤੀ ਹੈ। ਤੇ ਸੂਰਜ ਖਿੜ ਕੇ ਮੁੱਖ ਦਿਖਾਉਂਦਾ ਹੈ ਤੇ ਸੂਰਜ ਸਾੜ ਦਿੰਦਾ, ਇਹ ਸਾਰੀਆਂ ਇੱਕ ਅੰਗੀਆਂ ਪ੍ਰੀਤੀਆਂ ਹਨ। ਮਾਂ ਨੇ ਪੁੱਤ ਨਾਲ ਪ੍ਰੀਤੀ ਕੀਤੀ ਹੈ ਤਾਂ ਵੱਡਾ ਹੋ ਕੇ ਪੁੱਤ ਮਾਂ ਦੇ ਜੁੰਡੇ ਪੱਟਣ ਲੱਗ ਜਾਂਦਾ ਹੈ। ਗੁੜੀਆ ਤੈਨੂੰ ਅਕਲ ਵੀ ਬੈਠੀ ਰਹੀ, ਇੱਕ ਅੰਗੀ ਪ੍ਰੀਤੀ ਹੈ, ਪੁੱਤ ਨਹੀਂ ਕਰਦਾ ਮਾਂ ਕਰਦੀ ਹੈ। ਮਾਂ ਅਖੀਰ ਤੱਕ ਪਿਆਰ ਕਰਦੀ ਰਹਿੰਦੀ ਹੈ, ਲੇਕਿਨ ਪੁੱਤ ਜਵਾਨ ਹੁੰਦਿਆਂ ਹੀ ਮਾਂ ਨੂੰ ਭੁੱਲ ਜਾਂਦਾ ਹੈ। ਇਹ ਸਭ ਕਿੰਗੀਆਂ ਪ੍ਰੀਤੀਆਂ, ਨਾਰ ਪਤਾਰ ਪਿਆਰ ਹੈ, ਇਹ ਵੀ ਸਾਸੀ ਦੋ ਇੰਗੀ ਪ੍ਰੀਤੀ ਨਹੀਂ ਹੈ, ਕਿਤੇ ਕਿਤੇ ਹੈ, ਮੁਬਾਰਕ ਹੈ। ਪਰ ਪੀਰ ਮਰੀਦਾਂ ਪਿਰਹੜੀ, ਇਹ ਦੋ ਅੰਗੀ ਪ੍ਰੀਤੀ ਹੈ। ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇ ਤਾਂ, ਕਹਿੰਦੇ ਆ ਜਾ ਸਿੱਖਾ। ਇਹ ਦੋ ਅੰਗੀ ਪ੍ਰੀਤੀ ਹੈ, ਜਿੰਨਾ ਸਿੱਖ ਨੇ ਉਹ ਕਰਦਾ ਉਹਦੇ ਨਾਲੋਂ ਹਜ਼ਾਰਾਂ ਗੁਣ ਗੁਰੂ ਸਾਹਿਬ ਜੀ ਕਰਦੇ ਉਹਦੇ ਨਾਲ। ਤੇ ਇਸ ਕਰਕੇ ਸਾਸੀ ਗੁਰੂ ਤੇ ਸਿੱਖ ਦੇ ਪਿਆਰ ਦੀ ਗਾਥਾ ਕਹਿੰਦਿਆਂ ਸੁਣਦਿਆਂ ਇੱਥੇ ਇਸ ਪੜਾਅ ਤੇ ਆ। ਉਦੋਂ ਬਾਅਦ ਸਾਸੀ ਸੰਗਤ ਨੇ ਬਾਬਾ ਬੁੱਢਾ ਸਾਹਿਬ ਨੂੰ ਮੂਹਰੇ ਲਾ ਕੇ ਕਿ ਬਾਬਾ ਜੀ ਵੀ ਮਾਈ ਭਰਾਈ ਨੂੰ ਪੁੱਛੋ, ਮਾਈ ਭਰਾਈ ਨੂੰ ਪੁੱਛਣਾ, ਮਾਈ ਤਾਂ ਗੁਰੂ ਅੰਗਦ ਦੇਵ ਜੀ ਦੇਖੇ, ਮਾਈ ਨੂੰ ਕਿਹਾ ਸੀ ਤੇ ਦੱਸਣਾ ਨੀ, ਉਹ ਚੁੱਪ। ਕਹਿੰਦੇ ਮਾਤਾ ਜੀ ਬੋਲਦੀ ਨੀ, ਮਾਤਾ ਚੁੱਪ। ਬਾਬਾ ਬੁੱਢਾ ਸਾਹਿਬ ਕਹਿੰਦੇ ਬਸ ਹੋਰ ਨੀ ਪੁੱਛਣ ਦੀ ਲੋੜ, ਉੱਤਰ ਮਿਲ ਗਿਆ। ਗੁਰੂ ਸਾਹਿਬ ਨੇ ਕਿਹਾ ਹੁਣ ਵੀ ਦੱਸੀ ਨਾ, ਇਸ ਕਰਕੇ ਹੁਣ ਤੁਸੀਂ ਇਉਂ ਕਰੋ। ਕਹਿੰਦੇ ਵੀ ਚਾਰ ਸਪੇਰੇ ਕੋਠੇ ਦੇ ਪਹਿਲਾਂ ਬਾਬਾ ਸਾਹਿਬ ਜੀ ਫਿਰਨਗੇ, ਬਾਬਾ ਬੁੱਢਾ ਸਾਹਿਬ ਕਹਿਣਗੇ ਵੀ ਆਹ ਜਿਹੜਾ ਮੈਨੂੰ ਲੱਗਦਾ ਵੀ ਇਹ ਤਾਜ਼ਾ ਜਿਹਾ ਹੀ ਚੁਣਿਆ ਲੱਗਦਾ, ਚਾਹੇ ਉੱਪਰ ਤੇ ਲਿਪਿਆ ਪਿਆ ਦਰਵਾਜ਼ਾ ਹੈ ਇੱਥੇ, ਇੱਥੋਂ ਭੰਨ ਲਓ। ਬਾਬਾ ਜੀ ਨੂੰ ਬੜਾ ਹਿਸਾਬ ਸੀ ਸਾਨੂੰ ਲਾਉਣ ਦਾ, ਤੇ ਜੇ ਗੁਰੂ ਸਾਹਿਬ ਤੀਸਰੇ ਜਾਮੇ ਦੇ ਵਿੱਚ ਕਹਿ ਦਿੱਤਾ ਨਾ ਦਰਵਾਜ਼ੇ ਤੇ ਲਿਖਦਾ ਜਿਹੜਾ ਦਰਵਾਜ਼ਾ ਖੋਲੂਗਾ ਜਮਾਂ ਦੇ ਲੋਕ ਨੂੰ ਜਾਊਗਾ, ਫਿਰ ਸਨ ਸਾਹਿਬ ਗੁਰਦੁਆਰੇ ਜਾਓ ਪਾੜ ਲਾਲੇ ਪਿੱਛੋਂ। ਗੁਰੂ ਸਾਹਿਬ ਕਹਿੰਦੇ ਇਹ ਕੀ ਕੀਤਾ? ਕਹਿੰਦੇ ਜੀ ਸੰਗਤਾਂ ਦੇ ਭਲੇ ਬਾਦ, ਕਹਿੰਦੇ ਉੱਪਰ ਪੜ੍ਹਿਆ ਨੀ? ਕਹਿੰਦੇ ਪੜ੍ਹ ਲਿਆ ਸੀ। ਕਹਿੰਦੇ ਫਿਰ ਤੈਨੂੰ ਡਰ ਨਹੀਂ ਲੱਗਦਾ ਵੀ ਮੇਰਾ ਹੁਕਮ ਸੀ ਵੀ ਸਿੱਖ ਜਮਾਂ ਦੇ ਲੋਕ ਨੂੰ ਜਾਊ? ਕਹਿੰਦਾ ਜੀ ਜਮਾਂ ਦੇ ਲੋਕ ਨੂੰ ਜਾਊ ਤਾਂ ਜੇ ਦਰਵਾਜ਼ਾ ਖੋਲੂ, ਮੈਂ ਤਾਂ ਖੋਲਿਆ ਹੀ ਨਹੀਂ। ਇਹ ਕੀ ਕੀਤਾ? ਕਹਿੰਦਾ ਪਾੜ ਲਾਇਆ ਪਿੱਛੋਂ। ਜੇ ਤੁਸੀਂ ਲਿਖ ਦਿੰਦੇ ਵੀ ਪਾਠ ਨਹੀਂ ਲਾਉਣਾ, ਇਹ ਤਾਂ ਨਹੀਂ ਲਿਖਿਆ ਤੁਸੀਂ। ਮਹਾਰਾਜ ਖੁਸ਼ ਹੋ ਗਏ, ਕਹਿੰਦੇ ਬਾਬਾ ਬੁੱਢਾ ਸਾਹਿਬ ਤੇਰੇ ਅੱਗੇ ਤੇ ਤੇਰੇ ਤੇ ਗੁਰੂ ਨਾਨਕ ਦੀ ਬਹੁਤ ਕਿਰਪਾ। ਇਸ ਕਰਕੇ ਇਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਉੱਥੇ ਲੱਭਣਾ, ਬਾਹਰ ਲਿਆਉਣਾ, ਤੇ ਉਹ ਕਥਾ ਅੱਗੇ ਆਈ। ਆਹ ਹੁਣ ਇੱਥੇ ਸਮਾਪਤੀ ਹੈ। ਢਾਡੀ ਸਿੰਘ ਸਾਹਿਬਾਨਾਂ ਤੋਂ ਲਾਹ ਪ੍ਰਾਪਤ ਕਰੋ ਜੀ। ਆਓ ਇੱਥੇ
ਮਿਲ ਕਰ ਸਭਨ ਵਿਚਾਰਿਓ, ਗ੍ਰਾਮ ਖਡੂਰ ਮਝਾਰ, ਨਿਕਟ ਪਰਾਈ ਹੋਏਗੇ ਅਪਰ ਨ ਸੁਣੀਏ ਸਾਰ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ
ਨਾਨਕ ਪਾਰ ਉਤਾਰ।
ਪ੍ਰਭ ਸਰਣਾਗਤੀ
ਕਿਰਪਾ ਨਿਧ ਦਇਆਲ,
ਅਖਰ ਹਰ ਮਨ
ਵਸਤ ਨਾਨਕ ਹੋਤ ਨਿਹਾਲ।
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਸਰਦਾ ਕਰ
ਸੇਵ ਦੇ ਗੁਰ ਪਾਰ ਉਤਾਰਨ
ਹਾਰ, ਸਰਦਾ ਕਰ
ਸੇਵ ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।